ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ। ਦੋਸਤੋ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਅੱਜ ਵਾਅਦਾ ਕੀਤਾ ਹੀ ਸੀਗਾ ਕਿ ਸਾਡੇ ਨਾਲ ਸਟੂਡੀਓ ਦੇ ਵਿੱਚ ਯਾਨੀ ਕਿ ਟੈਲੀਫੋਨ ਦੀਆਂ ਤਾਰਾਂ ਦੇ ਰਾਹੀਂ ਸਾਡੇ ਨਾਲ ਅੱਜ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਭਾਜੀ ਯਾਦਵਿੰਦਰ ਸਿੰਘ ਸਿੱਧੂ ਜੀ ਸਾਡੇ ਨਾਲ ਅੱਜ ਸਾਂਝ ਪਾ ਰਹੇ ਨੇ। ਯਾਦਵਿੰਦਰ ਸਿੰਘ ਸਿੱਧੂ ਜੀ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਕੇ ਜਾਵਾਂ ਕਿ ਇਹ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ, ਪੰਜਾਬੀ ਦੇ ਅਧਿਆਪਕ ਯਾਨੀ ਕਿ ਟੀਚਰ ਵੀ ਰਹਿ ਚੁੱਕੇ ਨੇ, ਪੱਤਰਕਾਰੀ ਦੇ ਖੇਤਰ ਵਿੱਚ ਇਹਨਾਂ ਨੇ ਬਹੁਤ ਲੰਬੇ ਸਮੇਂ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਈ ਹੈ ਤੇ ਇਹਨਾਂ ਨੂੰ ਬਹੁਤ ਵਧੀਆ ਉਹਦੇ ਬਾਰੇ ਤਜਰਬਾ ਹੈਗਾ। ਮੇਰਾ ਖਿਆਲ ਘੱਟ ਤੋਂ ਘੱਟ 40 ਸਾਲਾਂ ਤੱਕ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ ਤੇ ਬਹੁਤ ਸਾਰੇ ਮੈਗਜ਼ੀਨ ਦੇ ਵਿੱਚ ਅਖਬਾਰਾਂ ਦੇ ਵਿੱਚ ਇਹ ਛਪਦੇ ਰਹੇ ਹਨ। 2 ਕਹਾਣੀ ਸੰਗ੍ਰਹਿ ਵੀ ਛਪ ਚੁੱਕੇ ਆ ਤੇ ਇਸ ਤੋਂ ਇਲਾਵਾ ਇਹ ਹੋਰ ਕੀ ਕੀ ਇਹਨਾਂ ਦੀਆਂ ਗਤੀਵਿਧੀਆਂ ਹਨ ਤੇ ਅੱਜ ਦੇ ਟਾਈਮ 'ਚ ਇਹ ਕੀ ਕਰ ਰਹੇ ਨੇ। ਸੋ ਅੱਜ ਅਸੀਂ ਯਾਦਵਿੰਦਰ ਜੀ ਹੋਣਾ ਤੋਂ ਬਹੁਤ ਕੁਛ ਪੁੱਛਾਂਗੇ ਤੇ ਦਿਲ ਦੀਆਂ ਗੱਲਾਂ ਪੁੱਛਾਂਗੇ, ਪਹਿਲਾਂ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਹਾਂਜੀ ਯਾਦਵਿੰਦਰ ਭਾਜੀ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਅਸੀਂ ਹਰਮਨ ਰੇਡੀਓ ਦੀ ਵਿਹੜੇ ਵਿੱਚ ਜੀ ਆਇਆਂ ਕਹਿੰਦੇ ਹਾਂ।
ਸਤਿ ਸ੍ਰੀ ਅਕਾਲ ਅੰਜੂ ਜੀ ਤੇ ਨਾਲੇ ਹਰਮਨ ਰੇਡੀਓ ਦੇ ਸਾਰੇ ਪ੍ਰਬੰਧਕਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਮੌਕਾ ਦਿੱਤਾ ਹੈ ਗੱਲਬਾਤ ਕਰਨ ਦੇ ਲਈ। ਬਹੁਤ ਵੱਡਾ ਪਲੇਟਫਾਰਮ ਹੈ ਜਿਹੜਾ ਕਿ ਪੰਜਾਬੀ ਦੀ ਸੇਵਾ ਕਰ ਰਿਹਾ ਪੂਰੀ ਦੁਨੀਆ ਦੇ ਵਿੱਚ ਤੇ ਇਸ ਦੇ ਨਾਲ ਹੀ ਜਿਹੜੇ ਜੁੜੇ ਹੋਏ ਦਰਸ਼ਕ ਹੈ ਸਾਡੇ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਹੋ, ਇਸ ਕਰਕੇ ਤੁਸੀਂ ਪੰਜਾਬੀ ਮੀਡੀਆ ਨੂੰ ਸਹਿਯੋਗ ਦੇ ਰਹੇ ਹੋ, ਪੰਜਾਬੀ ਰੇਡੀਓ ਦੇ ਨਾਲ ਹਰਮਨ ਦੇ ਨਾਲ ਅੱਜ ਜੁੜੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਹਰ ਇੱਕ ਵਿਸ਼ੇ ਦੇ ਉੱਤੇ।
ਜੀ ਜੀ ਤੇ ਮੈਂ ਇਸ ਕਰਕੇ ਤੁਹਾਡੇ ਤੋਂ ਤੁਹਾਡੇ ਬਾਰੇ ਜਿਹੜਾ ਕੁਛ ਮੈਂ ਨਹੀਂ ਬਿਆਨ ਕਰ ਸਕੀ ਕਿਉਂਕਿ ਜਦੋਂ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੀ ਸ਼ਖਸੀਅਤ ਹੁੰਦੀ ਆ ਤੇ ਡਰ ਲੱਗਦਾ ਹੁੰਦਾ ਕੋਈ ਸ਼ਬਦ ਊਣਾ ਨਾ ਰਹਿ ਜਾਵੇ, ਇਸ ਕਰਕੇ ਮੇਰੇ ਕੋਲ ਪੂਰੀ ਜਾਣਕਾਰੀ ਹੈ ਪਰ ਮੈਂ ਫਿਰ ਵੀ ਕਹਾਂਗੀ ਕਿ ਤੁਸੀਂ ਪਹਿਲਾਂ ਆਪਣੀ ਜ਼ੁਬਾਨੀ ਸਾਨੂੰ ਦੱਸੋ ਕਿ ਇਸ ਤੋਂ ਇਲਾਵਾ ਤੁਹਾਡੀਆਂ ਹੋਰ ਕਿਹੜੀ ਕਿਹੜੀਆਂ ਗਤੀਵਿਧੀਆਂ ਰਹਿ ਚੁੱਕੀਆਂ। ਮੈਨੂੰ ਇੰਨਾ ਪਤਾ ਕਿ ਤੁਸੀਂ ਜਰਮਨ ਦੇ ਵਿੱਚ ਬਹੁਤ ਵਾਰੀ ਆਏ ਆ, ਪੂਰਾ ਵਰਲਡ ਦੇ ਵਿੱਚ ਚੱਕਰ ਵੀ ਲਾਇਆ, ਸੋ ਆਪਣੇ ਬਾਰੇ ਚ ਪਹਿਲਾਂ ਸਾਨੂੰ ਹੋਰ ਦੱਸੋ ਕਿ ਤੁਹਾਡੀਆਂ ਹੋਰ ਕਿਹੜੀਆਂ ਗਤੀਵਿਧੀਆਂ ਸਨ ਜਾਂ ਹੁਣ ਵੀ ਹੈ ਤੇ ਕਿੰਨਾ ਰੁਝੇਵਿਆਂ ਦੇ ਨਾਲ ਰੁੱਝੇ ਹੋਏ ਆ ਤੁਸੀਂ?
ਅੰਜੂ ਜੀ ਮੇਰੀ ਜ਼ਿੰਦਗੀ ਬੜੀ ਰੰਗ ਬਿਰੰਗੀ ਰਹੀ ਹੈ ਤੇ ਬੜੀ ਪਰਮਾਤਮਾ ਦੀ ਬਖਸ਼ਿਸ਼ ਰਹੀ ਹੈ ਤੇ ਇਸ ਜ਼ਿੰਦਗੀ ਨੂੰ ਮੈਂ ਖੂਬ ਆਨੰਦ ਮਾਣਿਆ ਹੈ। ਪੂਰੀ ਦੁਨੀਆਂ ਦੇ ਵਿੱਚ ਮੈਂ ਲਗਭਗ ਹੁਣ ਤੱਕ ਕੋਈ 40 ਕੰਟਰੀਜ਼ ਮੈਂ ਘੁੰਮ ਚੁੱਕਿਆ। ਇਸ ਦੇ ਨਾਲ ਹੀ ਮੇਰਾ ਜਿਹੜਾ ਸੱਭਿਆਚਾਰਕ ਖੇਤਰ ਦੇ ਵਿੱਚ ਖਾਸ ਕਰਕੇ ਸੰਗੀਤਿਕ ਜਿੰਨੇ ਵੀ ਦੁਨੀਆ ਉਹਨਾਂ ਨਾਲ ਮੇਰਾ ਵਾਹ ਵਾਸਤਾ ਰਹਿਣ ਕਰਕੇ ਮੈਂ ਵਧੀਆ ਮੰਚ ਸੰਚਾਲਕ ਹਾਂ ਤੇ ਉਸ ਕਰਕੇ ਮੇਰੇ ਦੁਨੀਆਂ ਭਰ ਦੇ ਵਿੱਚ ਜਾਣ ਪਹਿਚਾਣ ਹੋਈ ਤੇ ਮੈਂ ਸ਼ੋਅ ਵੀ ਬਾਹਰ ਅਰੇਂਜ ਕਰਦਾ ਰਿਹਾ, ਖਾਸ ਕਰਕੇ ਯੂਰਪ ਦੇ ਵਿੱਚ ਮੈਂ ਹਰ ਸਾਲ ਲਗਾਤਾਰ ਉੱਥੇ 10-12 ਸਾਲ ਮੇਰੇ ਨਾਲ ਆਰਟਿਸਟ ਭੰਗੜੇ ਵਾਲੇ ਵੀ ਗਿੱਧੇ ਵਾਲੇ ਵੀ ਸਿੰਗਰ ਜਾਂਦੇ ਰਹੇ ਹੈ, ਅਸੀਂ ਪੂਰੇ ਸ਼ੋਅ ਕਰਵਾਉਂਦੇ ਰਹੇ ਹਾਂ। ਤੇ ਦੂਸਰਾ ਇਹ ਹੈ ਕਿ ਲਿਖਣ ਦਾ ਮੈਨੂੰ ਸ਼ੌਂਕ, ਮੈਂ 5ਵੀਂ ਕਲਾਸ ਚ ਸੀ ਜਦੋਂ ਮੈਂ ਸਾਰੀ ਲਾਇਬ੍ਰੇਰੀ ਪੜ੍ਹ ਲਈ ਸੀ ਆਪਣੇ ਪ੍ਰਾਇਮਰੀ ਸਕੂਲ ਦੀ ਤੇ ਉੱਥੇ ਮੈਨੂੰ ਲਿਖਣ ਦਾ ਸ਼ੌਂਕ ਹੋਇਆ ਤੇ ਅਖੀਰ ਦੇ ਵਿੱਚ ਉਹ ਬੜੀ ਲੰਬੀ ਕਹਾਣੀ ਹੈ ਕਿਉਂਕਿ ਬੜੀਆਂ ਇੰਟਰਸਟਿੰਗ ਮੇਰੀ ਜ਼ਿੰਦਗੀ ਦੇ ਨਾਲ ਕੁਛ ਪਲ ਜੁੜੇ ਹੋਏ ਆ, ਮੈਂ ਕਹਾਣੀ ਘਰ ਕਿਵੇਂ ਬਣਿਆ ਤੇ ਉਸ ਦੇ ਨਾਲ ਨਾਲ ਜਿਹੜੀ ਪੱਤਰਕਾਰਤਾ ਦੇ ਨਾਲ ਨਾਲ ਕਹਾਣੀ ਵੀ ਲਿਖੀ ਤੇ ਉਸ ਦੇ ਨਾਲ ਨਾਲ ਮੈਂ ਅਧਿਆਪਨ ਕਿੱਤੇ ਦੇ ਨਾਲ ਜੁੜਿਆ। ਮੈਨੂੰ ਹੋਰ ਬਹੁਤ ਸਾਰੇ ਖੇਤਰ ਮਿਲੇ ਨੌਕਰੀ ਕਰਨ ਵਾਸਤੇ ਪਰ ਮੈਂ ਕਿਸੇ ਚ ਗਿਆ ਨੀ ਤੇ ਮੈਨੂੰ ਇੱਥੋਂ ਤੱਕ ਮੈਂ ਅਜੀਤ ਦੇ ਵਿੱਚ ਐਜ ਏ ਸਬ ਐਡੀਟਰ ਵੀ ਜੁਆਇਨ ਕੀਤਾ ਪਰ ਉੱਥੋਂ ਵੀ ਫਿਰ ਬਾਅਦ ਦੇ ਵਿੱਚ ਕਿਉਂਕਿ ਮੈਂ ਛੱਡਤਾ ਸੀ, ਮੈਨੂੰ ਲੱਗ ਗਿਆ ਕਿ ਮੈਂ ਇਸ ਟੇਬਲ ਦੇ ਉੱਤੇ ਬਹਿ ਕੇ ਕੰਮ ਨਹੀਂ ਕਰ ਸਕਦਾ। ਤੇ ਇਸ ਤਰ੍ਹਾਂ ਦਾ ਤੁਸੀਂ ਕਿਸੇ ਵੀ ਵਿਸ਼ੇ ਤੇ ਮੇਰੇ ਨਾਲ ਗੱਲ ਕਰੋਗੇ, ਮੈਨੂੰ ਇਹ ਹੈ ਕਿ ਖਾਸ ਕਰਕੇ ਧਾਰਮਿਕ ਵਿਸ਼ੇ ਤੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਹੋਰ ਮੈਂ ਕਿਸੇ ਵੀ ਹਰ ਇੱਕ ਵਿਸ਼ੇ ਦੇ ਉੱਤੇ ਮੈਂ ਗੱਲ ਕਰ ਸਕਦਾ।
ਨਹੀਂ ਦੇਖੋ ਜੀ, ਧਾਰਮਿਕ ਵਿਸ਼ੇ ਬਾਰੇ ਅਸੀਂ ਹਰ ਕੋਈ ਗੱਲ ਕਰਨ ਦੀ ਇਹ ਨਹੀਂ ਕਿ ਅਸੀਂ ਹਿੰਮਤ ਨਹੀਂ ਰੱਖਦੇ ਕਿ ਸਾਡੇ ਕੋਲ ਉਹ ਅਲਫਾਜ਼ ਨਹੀਂ ਹੁੰਦੇ। ਧਾਰਮਿਕ ਵਿਸ਼ਾ ਇੱਕ ਏਦਾਂ ਦਾ ਸੰਜੀਦਾ ਜਿਹਾ ਵਿਸ਼ਾ ਆ, ਸਾਨੂੰ ਡਰ ਲੱਗਦਾ ਰਹਿੰਦਾ ਕਿ ਇਹਦੇ ਬਾਰੇ ਚ ਅਸੀਂ ਜੇ ਗੱਲ ਕਰੀਏ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚ ਜਾਵੇ। ਇਸ ਕਰਕੇ ਅਸੀਂ ਹਰ ਕੋਈ ਕਹਿੰਦੇ ਕਿ ਜਿਹੜਾ ਜਿਹੜਾ ਕੋਈ ਆਪਣੇ ਆਪਣੇ ਧਰਮ ਨੂੰ ਮੰਨਦਾ ਉਹਦੇ ਲਈ ਸਾਡੇ ਦਿਲਾਂ ਚ ਸਤਿਕਾਰ ਆ ਤੇ ਇਸ ਕਰਕੇ ਸ਼ਾਇਦ ਤੁਸੀਂ ਵੀ ਇਹ ਗੱਲ ਨੂੰ ਸਹਿਮਤ ਹੋਵੋਗੇ ਕਿ ਇਸ ਕਰਕੇ ਇਸ ਧਰਮ ਦੇ ਵਿਸ਼ੇ ਤੋਂ ਅਸੀਂ ਥੋੜਾ ਜਿਹਾ ਪਿੱਛੇ ਨੂੰ ਰਹਿੰਦੇ ਹਾਂ ਵੀ ਇਹ ਗੱਲ ਦੀ ਇਹਦੇ ਉੱਤੇ ਵਿਸ਼ੇ ਉੱਤੇ ਗੱਲ ਨਾ ਹੀ ਛੇੜੀ ਜਾਵੇ। ਸੋ ਗੱਲ ਕਰਦੇ ਹਾਂ ਯਾਦਵਿੰਦਰ ਭਾਜੀ, ਤੁਹਾਡੀ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਅਧਿਆਪਕ ਤੁਸੀਂ ਰਹਿ ਚੁੱਕੇ ਹੈਗੇ ਆ।
ਹਾਂਜੀ ਹਾਂਜੀ ਹਾਂਜੀ
ਉਸ ਸਮੇਂ ਦੇ ਜਿਹੜਾ ਤੁਹਾਡਾ ਅਧਿਆਪਕ ਦਾ ਜਾਂ ਜਿਹੜਾ ਵਿਦਿਆਰਥੀਆਂ ਦਾ ਸਟੂਡੈਂਟ ਦੀ ਲਾਈਫ ਦਾ ਤੇ ਉਸ ਸਮੇਂ ਤੇ ਹੁਣ ਦੀ ਜਿਹੜੀ ਲਾਈਫ ਹੈ ਇਹਦੇ ਬਾਰੇ ਤੁਸੀਂ ਕਿੱਦਾਂ ਦੇਖਦੇ ਆ ਤੇ ਇਹਦੇ ਬਾਰੇ ਕੀ ਸੋਚਦੇ ਆ ਕਿ ਉਸ ਵੇਲੇ ਜਿਹੜੇ ਟੀਚਰ ਸੀ ਅਧਿਆਪਕ ਸੀ ਉਹਨਾਂ ਦੇ ਵਿੱਚ ਪੜ੍ਹਾਈ ਦਾ ਸਿਸਟਮ ਉਸ ਵੇਲੇ ਵਧੀਆ ਸੀ ਕਿ ਹੁਣ ਜਿਹੜੇ ਮਿਸ਼ਨਰੀ ਸਕੂਲ ਆ ਸਾਡੇ ਤੇ ਜ਼ਿਆਦਾ ਹਾਵੀ ਹੋ ਗਏ ਆ ਜਾਂ ਲੋਕ ਸਰਕਾਰੀ ਸਕੂਲਾਂ ਚ ਨਹੀਂ ਜਾਂਦੇ, ਇਹਨਾਂ ਬਾਰੇ ਜੇ ਤੁਸੀਂ ਬੱਚੇ ਸਰਕਾਰੀ ਸਕੂਲ ਜਾਣਾ ਪਸੰਦ ਨਹੀਂ ਕਰਦੇ ਇਹਨਾਂ ਦੇ ਬਾਰੇ ਚ ਤੁਸੀਂ ਕੀ ਸੋਚਦੇ ਇਸ ਬਾਰੇ?
ਦੇਖੋ ਅੰਜੋ ਜੀ, ਜਿਹੜੀ ਗੱਲ ਹੈਗੀ ਆ ਸਿੱਖਿਆ ਦੀ, ਵਿਦਿਆ ਦੀ, ਉਹ ਪਹਿਲਾਂ ਤਾਂ ਇੱਥੇ ਗੱਲ ਮੁੱਕਦੀ ਹੈ ਕਿ ਹਰ ਕੰਟਰੀ ਦਾ ਆਪਣਾ ਆਪਣਾ ਸਿਸਟਮ ਹੁੰਦਾ। ਜਿਹੜੀ ਹਰ ਕੰਟਰੀ ਦੀ ਜਿਹੜੀ ਐਜੂਕੇਸ਼ਨ ਹੈ ਉਸ ਦੇਸ਼ ਦੇ ਸਿਸਟਮ ਦੇ ਨਾਲ ਜੁੜੀ ਹੁੰਦੀ ਹੈ, ਉਸਦੀ ਆਰਥਿਕਤਾ ਦੇ ਨਾਲ ਜੁੜੀ ਹੁੰਦੀ ਹੈ। ਉੱਥੋਂ ਦੇ ਜਿਹੜਾ ਉੱਥੋਂ ਦਾ ਜੋਲੋਜੀਕਲ ਜਿਹੜਾ ਭੂਗੋਲਿਕ ਸਥਿਤੀ ਹੁੰਦੀ ਹੈ, ਉੱਥੋਂ ਦੀ ਜਿਹੜੀ ਰਿਲੀਜੀਅਸ ਸਥਿਤੀ ਹੁੰਦੀ ਹੈ, ਆਰਥਿਕਤਾ ਹੁੰਦੀ ਹੈ, ਉਸ ਤੇ ਬਹੁਤ ਡਿਪੈਂਡ ਕਰਦੀ ਹੈ। ਠੀਕ ਹੈ। ਅੱਛਾ, ਪਹਿਲੀ ਗੱਲ ਕਿ ਅੱਜ ਵੀ ਸਿਆਣੇ ਇਹ ਕਹਿੰਦੇ ਆ, ਜਿਹੜੇ ਸਾਡੇ ਬਜ਼ੁਰਗ ਜਿਹੜੇ ਸੀ ਉਹ ਇਹ ਕਹਿੰਦੇ ਸੀ, ਕਹਿੰਦੇ ਜੀ ਹੁਣ ਕਿਹੜੀ ਪੜ੍ਹਾਈ ਰਹਿ ਗਈ, ਪੜ੍ਹਾਈ ਤਾਂ ਪਹਿਲਾਂ ਹੁੰਦੀ ਸੀ। ਜਦੋਂ ਅਸੀਂ ਕਰਨ ਲੱਗੇ ਤਾਂ ਫਿਰ ਅਸੀਂ ਕਹਿਣ ਲੱਗੇ ਜੀ ਪੜ੍ਹਾਈ ਤਾਂ ਉਦੋਂ ਹੁੰਦੀ ਸੀ, ਹੁਣ ਕਿਹੜੀ ਪੜ੍ਹਾਈ ਹੈ। ਤੇ ਹੁਣ ਜਿਹੜੇ ਗਾਹਾਂ ਅਸੀਂ ਕਹਿੰਦੇ ਹਾਂ ਵੀ ਅੱਜ ਕੱਲ੍ਹ ਦੇ ਜਵਾਕਾਂ ਨੂੰ ਕੁਛ ਨਹੀਂ ਆਉਂਦਾ, ਜਿਹੜੇ ਅਸੀਂ ਪੜ੍ਹ ਕੇ ਆਏ ਹਾਂ ਸਾਨੂੰ ਇਹਨਾਂ ਨਾਲੋਂ ਵੱਧ ਨੌਲੇਜ ਰਹੀ ਹੈ। ਤੇ ਹੁਣ ਗੱਲ ਕੀ ਹੈ ਕਿ ਸਮੇਂ ਦੇ ਨਾਲ ਤਬਦੀਲੀ ਜ਼ਰੂਰ ਹੁੰਦੀ ਹੈ, ਪਰ ਸਮੇਂ ਦੇ ਨਾਲ ਤਬਦੀਲੀ ਚੱਲ ਹੋਣ ਦੇ ਨਾਲ ਨਾਲ ਵੀ ਸਾਨੂੰ ਉਹਦੇ ਨਾਲ ਚੱਲਣਾ ਚਾਹੀਦਾ, ਇਹਦੇ ਵਿੱਚ ਚੇਂਜਸ ਆਉਣੀਆਂ ਚਾਹੀਦੀਆਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ। ਪਰ ਖਾਸ ਕਰਕੇ ਮੈਂ ਹੁਣ ਇਕੱਲੇ ਇੱਥੇ ਪੰਜਾਬ ਦੀ ਗੱਲ ਕਰਾਂਗਾ, ਮੈਂ ਹੋਰ ਸਟੇਟਾਂ ਦੀ ਗੱਲ ਨਹੀਂ ਕਰਾਂਗਾ। ਉਹਦੇ ਵਿੱਚ ਖਾਸ ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਵੀ ਪੰਜਾਬ ਦੇ ਵਿੱਚ ਹਮੇਸ਼ਾ ਪੰਜਾਬੀ ਭਾਸ਼ਾ ਦੇ ਨਾਲ ਧੱਕਾ ਹੁੰਦਾ ਰਿਹਾ, ਇੱਥੇ ਹੋਰ ਭਾਸ਼ਾਵਾਂ ਨੂੰ ਥੋਪਿਆ ਜਾਂਦਾ ਰਿਹਾ ਐਜੂਕੇਸ਼ਨ ਸਿਸਟਮ ਦੇ ਵਿੱਚ। ਇੱਕ ਬੱਚਾ ਉਹ ਆਪਣੀ ਸਿੱਖਿਆ ਸਭ ਤੋਂ ਵਧੀਆ ਆਪਣੀ ਮਾਤ ਭਾਸ਼ਾ 'ਚ ਲੈ ਸਕਦਾ, ਪਰ ਇੱਥੇ ਮਾਤ ਭਾਸ਼ਾ ਦਾ ਜਿਹੜਾ ਹੈ ਉਹ ਬਿਲਕੁਲ ਹੁਣ ਸਿਸਟਮ ਇੱਥੋਂ ਤੱਕ ਆ ਗਿਆ ਕਿ ਸਾਰੇ ਵਿਸ਼ੇ ਹੀ ਅੰਗਰੇਜ਼ੀ ਦੇ ਵਿੱਚ ਕਰ ਦਿੱਤੇ ਗਏ ਆ ਜਾਂ ਹਿੰਦੀ ਦੇ ਵਿੱਚ ਕੋਈ ਸਬਜੈਕਟ ਕਰ ਦਿੱਤੇ ਗਏ ਆ, ਤੇ ਸਾਡੇ ਕੋਲ ਇਕੱਲਾ ਪੰਜਾਬੀ ਦਾ ਇੱਕ ਵਿਸ਼ਾ ਰਹਿ ਗਿਆ। ਤੇ ਮੈਂ ਖੁਦ ਪੰਜਾਬੀ ਅਧਿਆਪਕ ਰਿਹਾ, ਪਰ ਮੈਂ ਖੁਦ ਆਪਣੇ ਆਪ ਨੂੰ ਉਹਨਾਂ ਅਧਿਆਪਕਾਂ ਦੇ ਵਿੱਚ ਹੀ ਮੰਨਦਾ ਕਿ ਜੇਕਰ ਅੱਜ ਪੰਜਾਬ ਦੇ ਵਿੱਚ ਪੂਰੇ ਪੰਜਾਬੀ ਅਧਿਆਪਕਾਂ ਦਾ ਟੈਸਟ ਲੈ ਲਿਆ ਜਾਵੇ ਪਲੱਸ ਟੂ ਤੱਕ ਦੇ ਪੱਧਰ ਦਾ, ਤੇ ਮੇਰੇ ਹਿਸਾਬ ਦੇ ਵਿੱਚ ਉਹਨਾਂ ਦੇ ਵਿੱਚੋਂ 25% ਟੀਚਰ ਵੀ ਪਾਸ ਨਹੀਂ ਹੋਣਗੇ ਜਿਹੜੀ ਬੇਸਿਕ ਨੌਲੇਜ ਦੇ ਵਿੱਚ। ਹਾਂਜੀ ਹਾਂਜੀ, ਇਸ ਕਰਕੇ ਕਿਉਂਕਿ ਅਸੀਂ ਵਧੀਆ ਅਧਿਆਪਕ ਹੀ ਪੈਦਾ ਨਹੀਂ ਕਰ ਸਕਿਆ। ਇਹਦਾ ਕਾਰਨ ਪਿੱਛੇ ਕੀ ਹੈ, ਕਿਉਂਕਿ ਜਿਹੜੀਆਂ ਸਰਕਾਰਾਂ ਦੀਆਂ ਪਾਲਿਸੀਜ਼ ਨੇ, ਖਾਸ ਕਰਕੇ ਕਿਉਂਕਿ ਅਸੀਂ ਸੋਸ਼ਲ ਸਰਵਿਸ ਕਰਦੇ ਹਾਂ, ਅਸੀਂ ਜਦੋਂ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਸਕੂਲ ਦੇ ਵਿੱਚ ਖੇਤੀਬਾੜੀ ਦਾ ਵਿਸ਼ਾ ਹੁੰਦਾ ਸੀ, ਅਸੀਂ ਖੇਤੀਬਾੜੀ ਉੱਥੇ ਗਾਰਡਨਿੰਗ ਹੁੰਦੀ ਸੀ, ਸਾਰੇ ਬੱਚਿਆਂ ਨੂੰ ਇੱਕ ਕਿਆਰੀ ਦੇ ਦਿੰਦੇ ਸੀ, ਅਸੀਂ 6ਵੀਂ ਕਲਾਸ ਦੇ ਵਿੱਚ ਵੀ ਸਾਨੂੰ ਕਿਆਰੀ ਦਿੱਤੀ ਹੁੰਦੀ ਸੀ, ਅਸੀਂ ਉਹ ਕਿਆਰੀ ਦੇ ਵਿੱਚ ਮੂਲੀਆਂ ਬੀਜਦੇ, ਗਾਜਰਾਂ ਬੀਜਦੇ, ਉੱਥੇ ਧਨੀਆ ਵੀ ਬੀਜਦੇ, ਤੇ ਉੱਥੇ ਸਾਨੂੰ ਸਾਰਾ ਦਿਨ ਸ਼ੌਂਕ 'ਚ ਲੱਗੇ ਰਹਿੰਦੇ ਤੇ ਖੇਡਦੇ ਰਹਿੰਦੇ, ਫਿਜੀਕਲ ਦਾ ਸਬਜੈਕਟ ਹੁੰਦਾ ਸਾਰਾ ਦਿਨ ਅਸੀਂ ਉਹਦੇ ਨਾਲ ਜੁੜੇ ਰਹਿੰਦੇ, ਖੇਡਾਂ ਨਾਲ ਵੀ ਜੁੜੇ ਰਹਿੰਦੇ, ਪੜ੍ਹਾਈ ਦੇ ਨਾਲ ਵੀ ਜੁੜਦੇ ਸੀ। ਤੇ ਜਦੋਂ ਸਾਨੂੰ ਟੀਚਰ ਨੇ ਆਵਾਜ਼ ਮਾਰਨੀ, ਉਹਨੇ ਟੀਚਰ ਨੇ ਕਹਿਣਾ ਵੀ ਜੋ ਵੀ ਦੁੱਧ ਲੈ ਕੇ ਆਉਣਾ, ਤਾਂ ਸਾਰੇ ਭੱਜ ਲੈਂਦੇ ਜਵਾਕ ਅੱਗੇ ਹੋ ਕੇ ਮੈਂ ਦੁੱਧ ਘਰੋਂ ਲੈ ਕੇ ਆਉਣਾ। ਟੀਚਰ ਨੇ ਕਹਿਣਾ ਜੀ ਮੈਂ ਰੋਟੀ ਮੰਗਾਓ ਤੇ ਖਾਣਾ ਲੈਣ ਵਾਸਤੇ, ਸਾਰਿਆਂ ਨੇ ਭੱਜਣਾ, ਮਾਣ ਮਹਿਸੂਸ ਕਰਦੇ ਬੱਚੇ ਵੀ ਅਸੀਂ ਕੁਛ ਲੈ ਕੇ ਆਉਂਦੇ ਹਾਂ। ਤੇ ਬੱਚੇ ਜੇ ਟੀਚਰ ਇਹ ਕਹਿੰਦਾ ਸੀ ਵੀ ਉਹ ਕੰਮ ਕਰਕੇ ਆਓ, ਤੇ ਜਵਾਕ ਸਾਰਾ ਦਿਨ ਕੰਮ ਦੇ ਵਿੱਚ ਲੱਗੇ ਰਹਿੰਦੇ ਸੀ, ਉਹ ਸਾਰਾ ਕੰਮ ਕਰਦੇ ਸੀ। ਖੁਦ ਮੈਂ ਜੇ ਕਹਾਂ ਤਾਂ ਮੈਂ ਵੀ, ਅਸੀਂ ਬਰਤਨ ਵੀ ਸਾਫ਼ ਕਰ ਦੇਣੇ, ਸਕੂਲ 'ਚ ਝਾੜੂ ਵੀ ਲਾ ਦੇਣਾ, ਸਵੇਰੇ ਜਾ ਕੇ ਅਸੀਂ ਪਹਿਲਾਂ ਪਾਣੀ ਤਰੌਂਕਣਾ ਬੈਠਣ ਵਾਸਤੇ, ਝਾੜੂ ਫੇਰਨਾ, ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਲੰਘ ਕੇ ਸਾਨੂੰ ਅੱਜ ਮਾਣ ਮਹਿਸੂਸ ਹੁੰਦਾ ਵੀ ਸਕੂਲਾਂ ਦੇ ਵਿੱਚ ਅਸੀਂ NSS ਸਬਜੈਕਟ ਸੀ ਕਾਲਜਾਂ ਦੇ ਵਿੱਚ, ਉਹ ਵੀ ਸਰਕਾਰ ਨੇ ਖਤਮ ਕਰਤਾ, ਅੱਜ ਜੇ ਬੱਚੇ ਨੂੰ ਇਹ ਕਹਿ ਦਈਏ ਉੱਥੋਂ ਕੁਰਸੀ ਚੱਕ ਕਹਿੰਦੇ ਜੀ ਬੱਚਿਆਂ ਤੋਂ ਕੰਮ ਕਰਾਉਂਦੇ ਆ, ਤਾਂ ਬੱਚਿਆਂ ਦੇ ਅੰਦਰ ਕੰਮ ਕਰਨ ਦੀ ਭਾਵਨਾ ਆਊ ਕਿੱਥੋਂ?
ਬਿਲਕੁਲ ਬਿਲਕੁਲ ਬਿਲਕੁਲ
ਇਹ ਸਰਕਾਰ ਨੇ ਜਿਹੜਾ,
ਹਾਂ
ਇੱਕ ਮੈਂ ਉਹੀ ਫੇਰ ਗੱਲ ਧਾਰਮਿਕ ਵਿਸ਼ਾ ਵਿੱਚ ਆ ਜਾਂਦਾ। ਧਾਰਮਿਕ ਵਿਸ਼ਾ ਖੁਦ ਮੈਂ ਕਿਉਂਕਿ ਆਪ ਸਕੂਲਾਂ ਵਿੱਚ ਰਹਿੰਦੇ ਹੋਏ ਦੇਖਿਆ ਵੀ ਜਿਹੜਾ ਬੱਚਾ ਹੈ, ਬੱਚੇ ਨੂੰ ਕਿਤੇ ਖੇਡਦਿਆਂ ਹੋਇਆਂ ਜਾਂ ਕਿਤੇ ਟੀਚਰ ਵੱਲੋਂ ਥੋੜ੍ਹਾ ਜਿਹਾ ਝਿੜਕਣ ਲੱਗਿਆਂ ਵੀ ਉਸ ਦੇ ਕਿਤੇ ਸਿਰ ਦੇ ਉੱਤੇ ਉਹਦੇ ਪਟਕੇ ਦੇ ਉੱਥੇ 1.5 ਮੀਟਰ ਦਾ ਮੀਟਰ ਦਾ ਉਹਨੇ ਪਟਕਾ ਬੰਨਿਆ ਹੁੰਦਾ, ਪਹਿਲੀ ਗੱਲ ਤਾਂ ਉਹਨੇ ਬੰਨਿਆ ਇਸ ਤਰ੍ਹਾਂ ਹੁੰਦਾ ਕਿ ਪ੍ਰੋਪਰ ਢੰਗ ਨਾਲ ਨਹੀਂ ਬੰਨ ਕੇ ਉਹਦੇ ਸਾਫਾ ਜਿਹਾ ਵਲੇਟ ਕੇ ਲੈ ਆਉਂਦੇ ਆ, ਜਿਹਨੂੰ ਅਸੀਂ ਪੱਗ ਕਹਿ ਨਹੀਂ ਸਕਦੇ। ਤੇ ਜੇ ਕਿਤੇ ਉਹ ਕਿਤੇ ਮਾੜਾ ਮੋਟਾ ਹੱਥ ਲੱਗਣ ਤੋਂ ਥੱਲੇ ਡਿੱਗ ਪਏ, ਕਹਿੰਦੇ ਜੀ ਮੇਰੀ ਪੱਗ ਨੂੰ ਹੱਥ ਪਾ ਲਿਆ, ਵੀ ਉਹ ਪੱਗ ਦਾ ਵੀ ਇੱਕ ਵੱਖਰਾ ਰੂਪ ਹੁੰਦਾ, ਇੱਕ ਵੱਖਰਾ ਸਰੂਪ ਹੁੰਦਾ, ਤੇ ਉਹਦੇ ਚ ਬੱਚੇ ਇਹ ਆੜ ਲੈਣ ਲੱਗ ਜਾਂਦੇ ਆ, ਧਾਰਮਿਕ ਆੜ ਲੈ ਲੈਂਦੇ ਆ। अच्छा फिर जिहड़ा साडे कानून बनाया कि बच्चों तो जी काम नहीं कराउणा है, उन्होंने कामले ना जोड़ जिहड़ी
जी
स्कूलों के करिकुलम दे विच है, एक्टिविटीज है कि बच्चों तो एक्टिविटीज करवाओ, तो जे बच्चा स्कूल
करवाओ
में
बिल्कुल
एक्टिविटीज नहीं करूंगा तो की बनूंगा, वो अंदर भावना ही रहनी काम करने की।
पावन बिल्कुल बिल्कुल
तो जेकर इस तरह के काम करूंगा तो अध्यापक के नाल उहदी सांझ रहूगी। दूसरा वो की है कि जिहड़े बच्चे आप दे विच उहनां दे विच हीन भावना नहीं आऊगी, बड़ापा नहीं आऊगा, क्योंकि कई बच्चे जिहड़े कोई चंगे करता है वो अपने चंगा समझ, जेकर कट्ठे होकर स्कूल काम करना जो टीचर है वो चंगे घर का, जो मुंडा गरीब अमीर घर का मुंडा कह सकता वो कुर्सी लैके आ, ठीक है, गरीब नु कह सकता कुर्सी लैके आ, तो बच्चे अपने आप बराबर समझते हैं।
अमीर गरीब कोई ना हो, सारे एक अपनी यूनिफॉर्म दे विच आन, कोई वधिया कपड़े जां किसी दे खस्ता हालात वाले दे कपड़े उन्हां तों देख के बच्चे दे विच हीन भावना ना आवे, एक तां इह वी कारण हो सकदा। दूसरा मैं जिस तरह सोचदी आ कि पहला जेड़े माँ बाप घर दे विच बच्चियां नू संस्कार दिंदे सी ते नाल नाल ओह वी सिखाउंदे सी, स्कूल दे विच जिद्दां थोड़ा थोड़ा टीचर थानू कहिंदा तुसीं उहदी गल मन्ननी आ सुननी आ, बच्चे ओह गौर करदे सी। अज दे टाइम दे विच तां माँ बाप वी घर ओह उदां दी उहनां नू एजुकेशन दिंदे आ वी तुसीं जदों माँ बाप ही ने कुट सकदे ते उहनां दे बच्चे खिलाफ रिपोर्टां करा दिंदे ते फिर टीचर वर्गियां दीआं उत्थे किथे हिम्मतां, ते उहनां नू फिर कौन पुछ सकदा आ।
तुहानू हैरानी दी गल दसां, ऐतकी भी पिछले साल भी बच्चों नू सब नू अगले क्लास दे विच कर दिता गया, पास कर दिता गया। मैट्रिक एक साडा लैवल आया कि बच्चा जी किन्नियां पढ़िया मैट्रिक है, पहला किसे समय जिहड़ा मैट्रिक है वह साडा एक लैवल है अगे एजुकेशन सर्विस दे विच जाण वास्ते, तुसीं ड्राइवर भर्ती होना फौजी भर्ती होना तां प्लस जिहड़ा हैगा मैट्रिक हुंदा,
मैट्रिक होनी
चाहिए। बच्चे हुण एक बच्चा मैं साफ कर सकदा उस नूं अपना नाम भी नहीं आउंदा दसवीं दे विच पहुंचण तों बाद, क्योंकि वह नौवीं दे विच भी अठवीं तक असीं फेल कर नहीं सकदे, हर साल वाली क्लास
सरकार वालों हुक्म है आ भई तुसीं अठवीं तक फेल कर नहीं सकदे हैगे, ते बच्चा ने लास्ट वीर पास करना,
अठवीं तक तुसीं उहनूं अगली क्लास च भेजणा ही भेजणा चाहे उहनूं एक अक्षर नहीं आउंदा, तां उह बच्चा नौवीं च आ गया। कारण इस नूं पॉलिसी दित्तियों जिहड़ियां सरकारां ने वह नहीं चाहुंदियां कि लोग पढ़न, क्योंकि जेकर वह किसी जिवें किसी नूं कहिंदे कहिंदे जी तुसीं इहनूं अर्जी लिखणी सिखा दिओ, कहिंदे मैं अर्जी तां नहीं सिखाउंदा भी जे लिखणी सिख गया तो मेरे विरुद्ध ही लिखूगा। इस करके जिहड़ियां सरकारां इस तरीकां नहीं चाहुंदियां, यह चाहुंदियां कि यह जिहड़े लोग आ यह बेवकूफ रहन, अनपढ़ रहन, यह अज्ञानता दे भरे रहन, तां कि यह साडी धौण दे विच हथ ना पाउण, यह सानूं क्वेश्चन ना पुछण। इथों दी एजुकेशन सिस्टम तबाह किया जा रहा, मैं सब शरेआम स्पष्ट शब्दां कह सकदा कि कृष्ण कुमार इस तरह का बंदा प्लांट किया हुआ पंजाब दे एजुकेशन सिस्टम दे विच, जदों ओह इथे डीजीएसई लग के आया डायरेक्टर जनरल एजुकेशन, तां उदों ओह डीजीएसई सी स्कूल एजुकेशन दा, जदों ओह बाद दे विच डीपीआई बन गया तां वी ओह डीजीएसई वजदा रहा, जे ओह बाद दे विच सैकटरी बन गया तां वी उहदी चलदी रही, ओह वन मैन शो, उहने दूजे बंदे नूं कदे वी जिहड़े अफिसर लोग जाणदे इक्को बंदे नूं मगरले 15 सालां तों कि इत्थे बंदा कोई हैगा इह कृष्ण कुमार, ते उस बंदे ने पढ़ाई नूं केवल ते केवल कागजां तक सीमित करता, कागजां दे विच लैके आ गए है, अंकड़े पूरे कर दिओ, 100% लिटरेसी दिखा दिओ, बच्चों नूं पास कर दिओ, दसवीं क्लास विचों बच्चा पास कर रहे हैं, 650 टोटल मार्क्स ने, ते उन्हां विचों बच्चा 605 लैके जा रहा, तू अपना नाम नहीं लिखना आ रहा, किवें लैके जा रहा, उह इह गल उह जवाब देवे, इह सैकटरी एजुकेशन देगा, एजुकेशन डिपार्टमेंट देवे।
यूरोप भी चाहे तुसी बच्चा किन्नी भी अमीर फैमिली का क्यों ना हो, उन्हां दी कोई पोजीशन किदा भी हो, जे स्कूल चो नलायक आ मतलब नलायक हैगा ओनू उस क्लास दे विच दुबारा ओनू क्लीयर करन लई कहा जांदा हैगा। तो यह अज जिहड़ा साडे सामने सरकारां दा सिस्टम आ, दुखांत आ, अंदोलन आ, धरने आ, यह माड़ी सिक्ख्या दा ही कारण हैगा कि जदों असीं अपनी सोच दे नाल जिहड़े वोटां नहीं पा सकदे उहनां नूं साडे कोलों इन्नी एजुकेशन नहीं, असीं गलबात नहीं कर सकदे। होर इत्थे किहड़ियां किहड़ियां इदां दीआं गल्लां हैगियां जिथे तुसीं सोचदे आ वी साडा सिस्टम इदां दा होणा चाहीदा, क्योंकि तुहाडा तजर्बा बहुत इहदे च रहि चुका हैगा, बंदा घर बैठ के सोचता भी मेरे सिस्टम मेरे स्कूल का बच्चों का आप भविख होना चाहिए, ਉਹ ਕਿਹੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਵੀ ਸਾਨੂੰ ਇਹਨਾਂ ਬਾਰੇ ਬਹੁਤ ਕੁਛ ਗੱਲ ਕਰਨੀ ਚਾਹੀਦੀ ਹੈਗੀ ਆ ਬੱਚਿਆਂ ਨੂੰ ਲੈ ਕੇ, ਉਹਨਾਂ ਦਾ ਫਿਊਚਰ ਜਾ ਰਿਹਾ, ਮਾਂ ਬਾਪ ਨੂੰ ਅੰਦਰ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਸਿਖਾਉਣ, ਇਹ ਕਿੱਦਾਂ ਦੀਆਂ ਗੱਲਾਂ ਤੁਸੀਂ ਉਹਨਾਂ ਬਾਰੇ ਸੋਚਦੇ ਆ?
ਮੈਂ ਇਹ ਸੋਚਦਾ, ਦੇਖੋ ਮੇਰਾ ਇੰਨੇ ਸਾਲ ਦਾ ਲੰਬਾ ਤਜਰਬਾ ਰਿਹਾ, ਮੇਰੇ ਕੋਲ ਇਸਮ ਦੇ ਕਈ ਬੱਚੇ ਆਉਂਦੇ ਰਹੇ ਆ ਜਿਨ੍ਹਾਂ ਨੂੰ ਬਿਲਕੁਲ ਵੀ ਕੁਛ ਨਹੀਂ ਆਉਂਦਾ ਸੀ, ਪਰ ਉਹਨਾਂ ਨੂੰ ਜਦੋਂ ਡਰਾਵੇ ਨਾਲ ਵੀ ਪੜ੍ਹਾਇਆ ਗਿਆ, ਉਹਨਾਂ ਨੂੰ ਪਿਆਰ ਵੀ ਕੀਤਾ ਗਿਆ, ਕਿਉਂਕਿ ਇਕੱਲਾ ਕੁੱਟ ਹੀ ਨਹੀਂ ਸਾਰਾ ਕੁਛ ਹੁੰਦਾ, ਤੇ ਉਹਨਾਂ ਨਾਲ ਪਿਆਰ ਵੀ ਹੁੰਦਾ। ਜੇਕਰ ਟੀਚਰ ਕਿਸੇ ਬੱਚੇ ਨੂੰ ਕੁੱਟਦਾ ਵੀ ਹੈ, ਉਹਨੂੰ ਕੋਈ ਸਜ਼ਾ ਦਿੰਦਾ, ਤਾਂ ਉਹ ਨਾਲ ਉਹਨੂੰ ਪਿਆਰ ਵੀ ਉਹਨਾਂ ਹੀ ਕਰਦਾ। ਇਸ ਕਰਕੇ ਜਿਹੜੇ ਪਹਿਲੀ ਗੱਲ ਤਾਂ ਇਹ ਹੈ ਕਿ ਬੱਚਿਆਂ ਦੇ ਜਿਹੜਾ ਪੇਰੈਂਟਸ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਅਧਿਆਪਕ ਹੈ, ਅਧਿਆਪਕ ਦਾ ਕਦੇ ਕਿਸੇ ਬੱਚੇ ਨਾਲ ਵੈਰ ਵਿਰੋਧ ਨਹੀਂ ਹੁੰਦਾ, ਉਹ ਜਾਣ ਕੇ ਕਿਸੇ ਵੀ ਉਹ ਪੱਖਪਾਤ ਨਾਲ ਜਾਂ ਕਿਸੇ ਕੋਈ ਕਿਸੇ ਤਰ੍ਹਾਂ ਇਹੋ ਜਿਹੀ ਭਾਵਨਾ ਲੈ ਕੇ ਬੱਚੇ ਨੂੰ ਉਹ ਸਜ਼ਾ ਨਹੀਂ ਦਿੰਦਾ। ਦੂਜੀ ਗੱਲ, ਉਹਦੇ ਵਾਸਤੇ ਸਾਰੇ ਬੱਚੇ ਆਪਣੇ ਬੱਚੇ ਹੁੰਦੇ ਆ, ਬਰਾਬਰ ਹੁੰਦੇ ਆ। ਇਸ ਕਰਕੇ ਮਾਂ ਪਿਓ ਨੂੰ ਟੀਚਰ ਤੇ ਵਿਸ਼ਵਾਸ ਕਰਨਾ ਚਾਹੀਦਾ ਇਹ ਕਿ ਜਿਹੜਾ ਟੀਚਰ ਨੂੰ ਸਜ਼ਾ ਦੇ ਰਿਹਾ, ਬੱਚੇ ਨੂੰ ਸਹੀ ਸਜ਼ਾ ਉਸਨੇ ਦਿੱਤੀ ਹੈ, ਤੇ ਬੱਚਿਆਂ ਨੂੰ ਕਦੇ ਵੀ ਉਹਨਾਂ ਟੀਚਰ ਦੀ ਸਾਹਮਣੇ ਜਾ ਕੇ ਬੱਚੇ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ, ਸਗੋਂ ਇਹੋ ਜਿਹੇ ਕੰਮਾਂ ਵਾਸਤੇ ਕਿ ਵੀ ਉਹ ਟੀਚਰ ਨੂੰ ਉੱਥੇ ਡੋਮੀਨੇਟ ਕਰਨ। ਜਦੋਂ ਇੱਕ ਵਾਰੀ ਬੱਚੇ ਦੇ ਸਾਹਮਣੇ ਟੀਚਰ ਨੂੰ ਡੋਮੀਨੇਟ ਕਰਤਾ, ਤਾਂ ਜਿਹੜਾ ਟੀਚਰ ਹੈ, ਜਿਹੜਾ ਬੱਚਾ ਟੀਚਰ ਦੇ ਅੰਦਰ, ਫਿਰ ਵੀ ਕੋਈ ਗੱਲ ਨਹੀਂ, ਉਹ ਭਾਵਨਾ ਉਹ ਸਮਝਦਾ ਨਹੀਂ, ਕੋਈ ਕੋਈ ਖਾਸ ਗੱਲ ਨਹੀਂ, ਚਲੋ ਕਹਿ ਤਾ, ਪਰ ਜਿਹੜਾ ਬੱਚਾ ਬੱਚੇ ਦੇ ਅੰਦਰ ਇੱਕ ਭਾਵਨਾ ਇਹੋ ਜਿਹੀ ਪੁੱਠੀ ਪੈਦਾ ਹੁੰਦੀ ਆ, ਉਹ ਸੋਚਦਾ ਲੈ ਜੀ ਮੇਰੇ ਮੰਮੀ ਡੈਡੀ ਉਹ ਮੇਰੇ ਨਾਲ ਨੇ, ਮੇਰੇ ਪੇਰੈਂਟਸ ਤੇ ਮਾਸਟਰ ਦੀ ਕੀ ਮਜਾਲ ਆ, ਮੈਨੂੰ ਕੁਛ ਕਹਿ ਜੇ, ਤੇ ਉਹ ਬਿਲਕੁਲ ਵੀ ਜਦੋਂ ਡਰ ਖਤਮ ਹੋ ਜਾਂਦਾ, ਤਾਂ ਫਿਰ ਉਹ ਹੋਰ ਗਲਤ ਰੰਗਤ ਫੜ ਜਾਂਦਾ, ਗਲਤ ਸੰਗਤ ਦੇ ਵਿੱਚ ਪੈ ਜਾਂਦਾ, ਇਹ ਸਾਰਾ ਕੁਛ ਲੈ ਕੇ ਉਹਦਾ ਜਿਹੜਾ ਲਾਈਫ ਅੱਗੇ ਉਹ ਗਲਤ ਰਸਤੇ ਨੂੰ ਚੱਲ ਪੈਂਦੀ ਹੈ।
ਪਰ ਮੈਂ ਇੱਥੇ ਇੱਕ ਗੱਲ ਇਹ ਵੀ ਸੋਚਦੀ ਆ ਕਿ ਜਿਹੜਾ ਇੱਕ ਡੰਡੇ ਦਾ ਸਿਸਟਮ ਆ ਸਾਡੇ ਸਕੂਲਾਂ ਦੇ ਵਿੱਚ, ਜਿਹੜੇ ਇੱਕ ਟੀਚਰ ਦੇ ਹੱਥ ਦੇ ਵਿੱਚ ਡੰਡਾ ਹੁੰਦਾ ਸੀ, ਉਸ ਡੰਡੇ ਦੀ ਮਾਰ ਕਰਕੇ ਅਸੀਂ ਡਰਦੇ ਪੜ੍ਹਦੇ ਵੀ ਸੀ, ਯਾਦ ਵੀ ਕਰਦੇ ਸੀਗੇ, ਇੱਕ ਸਤਿਕਾਰ ਵੀ ਹੁੰਦਾ ਸੀ ਆਪਣੇ ਟੀਚਰ ਦੇ ਲਈ ਵੀ ਸਾਨੂੰ ਇਹਦੇ ਤੋਂ ਕੁੱਟ ਪਊਗੀ। ਪਿੰਡ ਦੇ ਵਿੱਚ ਕਿਤੇ ਵੀ ਜਾਂਦੇ ਮਾਸਟਰ ਨੇ, ਟੀਚਰ ਨੇ, ਅਧਿਆਪਕ ਨੇ ਜਾਂ ਸਾਨੂੰ ਦਿਸਣਾ ਤੇ ਅਸੀਂ ਸਤਿ ਸ੍ਰੀ ਅਕਾਲ ਬੁਲਾਉਣਾ, ਖੜ ਕੇ ਵੀ ਉਹ ਇੱਕ ਪਿਆਰ ਸਤਿਕਾਰ ਹੁੰਦਾ ਸੀ। ਮੈਂ ਇਹ ਸੋਚਦੀ ਹਾਂ ਜਾਂ ਤੁਸੀਂ ਇਹ ਸੋਚਦੇ ਹੋਵੋਗੇ ਕਿ ਇਹ ਜਿਹੜਾ ਵਿੱਚ ਡੰਡੇ ਦਾ ਸਿਸਟਮ, ਇਹਦੇ ਕਰਕੇ ਇੱਕ ਬੱਚਿਆਂ ਦੇ ਦਿਲ ਦੇ ਵਿੱਚ ਇੱਕ ਸਹਿਮਪਣ, ਇੱਕ ਡਰ ਵੀ ਅਧਿਆਪਕ ਦੇ ਲਈ, ਡਰ ਚੰਗਾ ਨਹੀਂ, ਇੱਕ ਮਾੜਾ ਪਾਸੇ ਵਾਲਾ ਡਰ ਕਿ ਹੁਣ ਸਾਨੂੰ ਇਹ ਕੰਮ ਕਰਨਾ ਹੀ ਪੈਣਾ ਆ। ਸ਼ਾਇਦ ਇਸ ਕਰਕੇ ਵੀ ਅਸੀਂ ਕਿਤੇ ਨਾ ਕਿਤੇ ਉਹ ਜਿਹੜੀਆਂ ਪੜ੍ਹਾਈਆਂ ਅਸੀਂ ਰੱਟਾ ਲਾ ਕੇ ਕਰਦੇ ਰਹੇ, ਖੁਸ਼ ਮਨ ਨਹੀਂ ਕੀਤੀ, ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਹੁੰਦਾ ਸੀ ਕਿ ਅੱਜ ਫੇਰ ਮਾਸਟਰ ਦੀ ਕੁੱਟ ਪੈਣੀ ਆ, ਅੱਜ ਸਾਨੂੰ ਫੇਰ ਕਲਾਸ 'ਚ ਖੜੇ ਕਰਨਾ, ਇਹ ਕਿਤੇ ਨਾ ਕਿਤੇ ਤਸ਼ੱਦਦ ਨਹੀਂ ਸੀਗਾ ਬਈ ਡੰਡੇ ਦਾ ਬੱਚਿਆਂ ਦੇ ਉੱਤੇ, ਵੀ ਉਹਨਾਂ ਨੂੰ ਜਿੱਦਾਂ ਆਪਣੀ ਬੇਰਹਿਮੀ ਨਾਲ ਕਿੰਨੀ ਵਾਰੀ ਤਿੰਨ ਤਿੰਨ ਚਾਰ ਚਾਰ ਸੋਟੀਆਂ ਹੱਥਾਂ 'ਚ ਮਾਰ ਦੇਣੀਆਂ ਔਰ ਫਿਰ ਪੁੱਠੇ ਹੱਥ ਕਰਕੇ ਵੀ ਕਰਾਉਣਾ, ਇਹ ਕਿਤੇ ਨਾ ਕਿਤੇ ਤਸ਼ੱਦਦ ਨਹੀਂ ਸੀਗਾ?
ਨਹੀਂ ਦੇਖੋ, ਮੈਂ ਤਾਂ ਇਸ ਨੂੰ ਤਸ਼ੱਦਦ ਜਿਹੜਾ ਉਹ ਮੈਂ ਤਾਂ ਨਹੀਂ ਮੰਨਦਾ, ਹੈ ਨੀ। ਤਸ਼ੱਦਦ ਹੋਰ ਚੀਜ਼ ਹੁੰਦੀ ਆ, ਹੈ ਨੀ। ਕਿਸੇ ਨੂੰ ਕੋਈ ਜਿਹੜਾ ਟੀਚਰ ਆ ਉਹ ਇੰਨਾ ਬੇਵਕੂਫ ਤਾਂ ਹੈ ਨੀ ਗਾ, ਉਹ ਡਰ ਲੈ ਉਹ ਇਹ ਸੋਚ ਰਿਹਾ, ਉਹ ਬੱਚੇ ਨੂੰ ਪੜ੍ਹਾ ਵੀ ਰਿਹਾ, ਬੱਚੇ ਨੂੰ ਉਹ ਡਰਾਵਾ ਵੀ ਦੇ ਰਿਹਾ, ਉਹ ਉਹਨੂੰ ਓਨੀ ਕੁ ਸਜ਼ਾ ਦਿੰਦਾ ਜਿੰਨੀ ਕੁ ਪਤਾ ਹੈ ਕਿ ਇਹ ਸਜ਼ਾ ਇਸ ਵਾਸਤੇ ਜਾਇਜ਼ ਹੈ। ਕੋਈ ਨਜਾਇਜ਼ ਸਜ਼ਾ ਨਹੀਂ ਦਿੰਦਾ ਹੁੰਦਾ, ਇਹ ਜਿਹੜੀ ਸਜ਼ਾ ਨੂੰ ਜਿਹੜਾ ਅਸੀਂ ਮੀਡੀਆ ਦੇ ਖਬਰਾਂ ਪੜ੍ਹਦੇ ਹਾਂ, ਇਹ ਉਹਦੇ 'ਚ ਵਧਾ ਚੜ੍ਹਾ ਕੇ ਲਿਖਿਆ ਜਾਂਦਾ, ਕਿਉਂਕਿ ਜਿਹੜਾ ਮੀਡੀਆ ਉਹਨੂੰ ਇਸ ਤਰ੍ਹਾਂ ਦੀਆਂ ਖਬਰਾਂ ਚਾਹੀਦੀਆਂ ਨੇ, ਮਾਂ ਪਿਓ ਨੂੰ ਉਸ ਮੀਡੀਆ ਦੀ ਲੋੜ ਹੁੰਦੀ ਆ। ਮਾਂ ਪਿਓ ਕੀ ਕਰਦੇ ਆ, ਸਭ ਤੋਂ ਪਹਿਲਾਂ ਅਧਿਆਪਕ ਕੋਲ ਸ਼ਿਕਾਇਤ ਲਾਉਣ ਨਹੀਂ ਜਾਂਦੇ, ਉਹਨੂੰ ਪੁੱਛਣ ਨਹੀਂ ਜਾਂਦੇ ਵੀ ਇਹ ਕਾਰਨ ਕੀ, ਤੁਸੀਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ, ਇਹ ਨਹੀਂ ਪੁੱਛਣ ਵਾਸਤੇ ਜਾਂਦੇ ਵੀ ਉਹਨੂੰ ਸਜ਼ਾ ਕਿਉਂ ਦਿੱਤੀ, ਉਹ ਸਗੋਂ ਪਹਿਲਾਂ ਮੀਡੀਆ ਵਾਲੇ ਕੋਲੇ ਜਾਂਦੇ ਆ ਤੇ ਮੀਡੀਆ ਵਾਲੇ ਕੋਲੇ ਸਾਹਮਣੇ ਖੜ ਕੇ ਪਹਿਲਾਂ ਬਿਆਨ ਦਿੰਦੇ ਆ, ਫਲੈਸ਼ ਕਰਦੇ ਆ ਨਿਊਜ਼ ਜੀ ਮੇਰੇ ਸਾਡੇ ਬੱਚੇ ਨੂੰ ਐਂ ਕਰਤਾ ਜੀ ਸਾਡੇ ਤੇ, ਨਾਲ ਚਾਰ ਗੱਲਾਂ ਹੋਰ ਜੋੜਦੇ ਆ ਤੇ ਉਹ ਉਸ ਨੂੰ ਗਲਤ ਵੀ ਦੇਖੋ ਦੋ ਆ ਉਹਨਾਂ ਤੇ ਬਣਾਉਂਦੀ। ਇੱਕ ਤਾਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਕੋਈ ਵੀ ਧਾਰਮਿਕ ਭਾਵਨਾ ਵੀ ਜੇ ਇਹਨੂੰ ਵੀ ਧਾਰਮਿਕ ਭਾਵਨਾ ਦੇ ਹੇਠ ਇਹਨੂੰ ਗਲਤ ਕੁੱਟਿਆ ਗਿਆ, ਜੇ ਉਹ ਨਾ ਲਾਉਣ ਉੱਥੇ ਧਾਰਾ, ਜੇ ਟੀਚਰ ਤੇ ਇਹ ਨਾ ਲਾਉਣ ਤੇ ਫਿਰ ਦੂਜੀ ਕਿਹੜੀ ਲਾ ਦਿੰਦੇ ਆ, ਇਹ ਜੀ ਇਹਨੂੰ ਵੀ ਇਹਨਾਂ ਨੇ ਜਾਤ ਪਾਤ ਦੇ ਆਧਾਰ ਤੇ ਵੀ ਇਹਨੂੰ ਬੱਚੇ ਨੂੰ ਇਸ ਤਰ੍ਹਾਂ ਸਮਝਦੇ ਆ ਵੀ ਏਦਾਂ ਜੀ। ਉਸ ਪਾਸੇ ਤੀਜੇ ਪਾਸੇ ਜੇ ਇਹ ਵੀ ਧਾਰਾ ਉੱਥੇ ਨਾ ਲੱਗਦੀ ਹੋਵੇ ਟੀਚਰ ਦੇ ਉੱਤੇ, ਤੇ ਫੇਰ ਉਹਦੇ ਤੇ ਜਿਹੜੀ ਲਾ ਦਿੰਦੇ ਆ ਕਿ ਜਿਹੜਾ ਟੀਚਰ ਆ ਜੀ ਉਹ ਕਰੈਕਟਰ ਪੱਖੋਂ ਕੋਈ ਇਸ ਤਰ੍ਹਾਂ ਲਾ ਦਿੰਦਾ ਜੀ ਉਹਨੇ ਬੱਚੇ ਨੂੰ ਉਹਦਾ ਸ਼ੋਸ਼ਣ ਕੀਤਾ। ਠੀਕ ਹੈ, ਗਲਤੀ ਕਿਤੇ ਹੋ ਸਕਦੀ ਹੈ, ਕੋਈ ਹਜ਼ਾਰਾਂ ਦੇ ਵਿੱਚੋਂ ਇੱਕ ਹੋ ਸਕਦਾ, ਪਰ ਤੁਸੀਂ ਜੇ ਮੰਨ ਲਓ 1000 ਟੀਚਰ ਦੇ ਵਿੱਚੋਂ ਇੱਕ ਟੀਚਰ ਮਾੜਾ ਹੈ, ਉਹ ਦਿਮਾਗੀ ਤੌਰ ਤੇ ਵੀ ਉਹ ਅਪਸੈਟ ਆ, ਜਾਂ ਤਾਂ ਇਹ ਹੈ ਵੀ ਸਰਕਾਰ ਉਹੋ ਜਿਹੇ ਅਧਿਆਪਕਾਂ ਦਾ, ਕਦੇ ਸਰਕਾਰ ਨੇ ਅਧਿਆਪਕਾਂ ਦਾ ਮੈਡੀਕਲ ਕਰਵਾਇਆ ਵੀ ਹਰ ਸਾਲ ਭਾਈ ਮੈਨੂੰ ਬਾਹਰ ਪਤਾ ਬਹੁਤ ਸਾਰੇ ਕੰਟਰੀ 'ਚ ਇਹ ਹੈ ਕਿ ਉੱਥੇ ਅਧਿਆਪਕਾਂ ਦਾ ਕੁਛ ਸਾਲਾਂ ਬਾਅਦ ਉਹਨਾਂ ਦਾ ਦੁਬਾਰਾ ਹਰ ਸਾਲ ਮੈਡੀਕਲ ਦੇਖਿਆ ਜਾਂਦਾ ਕਿ ਉਹ ਮੈਡੀਕਲ ਫਿੱਟ ਨੇ, ਦਿਮਾਗੀ ਤੌਰ ਤੇ ਸਾਈਕੋਲੋਜੀਕਲੀ ਠੀਕ ਨੇ, ਫਿਜੀਕਲੀ ਠੀਕ ਨੇ, ਦਿਮਾਗੀ ਤੌਰ ਤੇ ਠੀਕ ਨੇ। ਸਾਡੇ ਤਾਂ ਇਹ ਹੈ ਵੀ ਇੱਕ ਵਾਰੀ ਸਰਕਾਰੀ ਨੌਕਰੀ ਜੁਆਇਨ ਕਰ ਲਈ, ਚਾਹੇ ਉਹਦੀਆਂ ਮੁੜ ਕੇ ਹੱਥਾਂ ਵੀ ਚਲੀਆਂ ਜਾਣ, ਚਾਹੇ ਉਹਦੇ ਦੋਨੇ ਲੱਤਾਂ ਵੀ ਚਲੀਆਂ ਜਾਣ, ਚਾਹੇ ਉਹ ਦਿਮਾਗੀ ਤੌਰ ਤੇ, ਤੇ ਮੁੜ ਕੇ ਟੀਚਰ ਵੀ ਜਿਹੜੇ ਆ 58 ਸਾਲ ਦੀ ਉਮਰ ਰੱਖੀ ਸੀ, 2 ਸਾਲ ਸਰਕਾਰ ਆਪਦੇ ਹਿੱਤਾਂ ਵਾਸਤੇ ਉਹਨੂੰ ਐਕਸਟੈਂਸ਼ਨ ਦੇਣ ਲੱਗ ਗਈ, ਤੇ ਉਹ 2 ਸਾਲ ਐਕਸਟੈਂਸ਼ਨ ਲੈ ਕੇ ਵੀ ਰੱਜਦੇ ਸੀ। ਐਂ ਚਾਹੁੰਦੇ ਵੀ ਹਰੇਕ ਬੰਦਾ ਇਹ ਚਾਹੁੰਦਾ ਵੀ ਮੈਨੂੰ ਨਾ ਵੀ ਮੰਜੇ ਤੇ ਪਾ ਕੇ ਉੱਥੋਂ ਸਟ੍ਰੈਚਰ ਤੇ ਮੈਨੂੰ ਉੱਥੋਂ ਸਕੂਲ ਦੇ ਵਿੱਚ ਵਰਖੀ ਮੇਰੀ ਲੈ ਕੇ ਚਲੇ ਜਾਣ। ਲੋਕਾਂ ਦੀ ਸੋਚ ਇੱਥੋਂ ਤੱਕ ਬਣੀ ਹੋਈ ਹੈ। ਜੇ ਸਰਕਾਰ ਨੇ ਸੋਚਿਆ 58 ਈਅਰ ਤਾਂ 58 ਸਾਲ, ਬਾਕੀ 58 ਸਾਲ ਉਹਨਾਂ ਨੂੰ ਪਤਾ ਹੈ। ਬਾਕੀ ਅੰਜੂ ਜੀ ਆਪਾਂ ਇਹ ਹੈ ਕਿ ਜਿਹੜਾ ਉਹਨਾਂ ਪਹਿਲਾਂ ਕਿਹਾ ਕਿ ਅਸੀਂ ਬਾਹਰਲੇ ਕੰਟਰੀ ਨਾਲ ਕੰਪੇਅਰ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੀ ਜਿਹੜੀ ਆਰਥਿਕਤਾ ਹੋਰ ਹੈ, ਸਾਡੇ ਕੰਟਰੀ ਦੀ ਆਰਥਿਕਤਾ ਹੋਰ ਹੈ। ਉਹਦਾ ਕਾਰਨ ਆ ਸਾਡੇ ਦੇਸ਼ ਦੀ ਆਬਾਦੀ ਜਿਹੜੀ ਇੱਥੇ ਬਹੁਤ ਜ਼ਿਆਦਾ ਹੈ, ਲੋਕ ਗਰੀਬੀ ਦੀ ਰੇਖਾ ਤੋਂ ਥੱਲੇ ਰਹਿੰਦੇ ਆ। ਉਸ ਕਰਕੇ ਉਹਨਾਂ ਬੱਚਿਆਂ ਨੂੰ ਉਸ ਸਿਸਟਮ ਦੇ ਨਾਲ ਰੱਖਣਾ ਪੈਂਦਾ। ਸਾਡੇ ਇੱਥੇ ਕੀ ਕਰਦੇ ਆ, ਜਦੋਂ ਤਾਂ ਗੱਲ ਆਉਂਦੀ ਹੈ ਐਜੂਕੇਸ਼ਨ ਦੇ ਪੱਧਰ ਦੀ, ਉਦੋਂ ਜੋੜ ਲੈਂਦੇ ਆ ਜੀ ਬਾਹਰਲੇ ਦੇਸ਼, ਜੀ ਕਨੇਡਾ ਆਇਆ ਹੁੰਦਾ, ਅਮਰੀਕਾ ਆਇਆ ਹੁੰਦਾ, ਜਰਮਨ ਆਇਆ ਹੁੰਦਾ, ਇੰਗਲੈਂਡ ਆਇਆ ਹੁੰਦਾ, ਹੈਂਜੀ। ਤੇ ਜਦੋਂ ਉਹਨਾਂ ਨੂੰ ਸਹੂਲਤਾਂ ਦੀ ਗੱਲ ਆਉਂਦੀ ਹੈ, ਆ ਹੁਣ ਕਿਤੇ ਆ ਕੇ ਤਾਂ ਹੁਣ ਕੀ ਹੈ, ਹੁਣ ਦੂਜੇ ਪਾਸੇ ਨੂੰ ਗੱਲ ਵੀ ਚੱਲ ਪਿਆ, ਹੁਣ ਸਕੂਲਾਂ ਦੇ ਵਿੱਚ ਟੀਚਰ ਹੈ ਨੀ, ਸਟਾਫ ਘੱਟ ਹੈ, ਬੱਚੇ ਹੈ ਨੀ, ਮਗਰ 2 ਸਾਲ ਤੋਂ ਜੋੜ ਕੇ ਲਾਇਆ ਹੋਇਆ, ਹੁਣ ਬਿਲਡਿੰਗਾਂ, ਹੁਣ ਪਹਿਲਾਂ ਕਹਿੰਦੇ ਨੇ ਜਿਵੇਂ ਘਰ ਪਹਿਲਾਂ ਕੱਚੇ ਸੀ, ਰਿਸ਼ਤੇ ਪੱਕੇ ਸੀ, ਤੇ ਹੁਣ ਕੀ ਹੋ ਗਿਆ ਵੀ ਘਰ ਪੱਕੇ ਹੋ ਗਏ ਤੇ ਰਿਸ਼ਤੇ ਕੱਚੇ ਹੋ ਗਏ। ਉਹ ਗੱਲ ਸਿੱਖਿਆ ਤੇ ਢੁਕਦੀ ਆ, ਪਹਿਲਾਂ ਸਕੂਲ ਕੱਚੇ ਸੀ, ਟੁੱਟੇ ਜੇ ਕਮਰੇ ਹੁੰਦੇ, ਤੱਪੜਾਂ ਤੇ ਬੈਠਦੇ ਹੁੰਦੇ, ਕੋਈ ਫੇਰ ਵੀ ਉਦੋਂ ਸਕੂਲ ਦੇ ਵਿੱਚ ਬਲੈਕ ਬੋਰਡ ਵੀ ਹੁੰਦਾ ਸੀ, ਚਾਕ ਵੀ ਹੁੰਦਾ ਸੀ, ਪ੍ਰਬੰਧ ਹੋ ਜਾਂਦਾ ਸੀ, ਜਵਾਕ ਪੜ੍ਹਦੇ ਸੀ। ਤੇ ਹੁਣ ਕੀ ਆ, ਸਕੂਲਾਂ ਦੇ ਵਿੱਚ ਬਲੈਕ ਬੋਰਡ ਵੀ ਲਾਤੇ, ਐਸੀਆਂ ਵੀ ਲਾਤੀਆਂ, ਕਮਰੇ ਵੀ ਪੱਕੇ ਬਣਾਤੇ ਆ, ਪਰ ਉੱਥੇ ਉਹਨਾਂ ਨੂੰ ਪੜ੍ਹਾਉਣ ਵਾਲਾ ਜਿਹੜਾ ਉੱਥੇ ਮਾਂ ਪਿਓ ਹੈ ਨੀ ਗੇ, ਮਾਂ ਪਿਓ ਇੱਟ ਮੀਨ ਉੱਥੇ ਟੀਚਰ ਹੈ ਨੀ ਗੇ। ਟੀਚਰਾਂ ਦੀ ਗਿਣਤੀ ਤਾਂ ਪੂਰੀ ਕਰਨ ਬੱਚਿਆਂ ਦੇ ਮੁਤਾਬਕ, ਟੀਚਰਾਂ ਨੂੰ ਤਾਂ ਕਦੇ ਵੋਟਾਂ ਪਾਉਣ ਭੇਜ ਦਿੰਦੇ ਆ, ਕਦੇ ਉਹ ਗਿਣਤੀ ਕਰਨ ਭੇਜ ਦਿੰਦੇ ਸ਼ਰਾਬੀਆਂ ਦੀ ਗਿਣਤੀ ਕਰਕੇ, ਉਹ ਕਦੇ ਕਹਿੰਦੇ ਚਲਾਨ ਕੱਟ ਗਿਆ, ਉਹ ਜਿਹੜੇ ਨਸ਼ੇ ਵੇਚਦੇ ਉਹਨਾਂ ਦਾ, ਕਦੇ ਕਹਿ ਦਿੰਦੇ ਆ ਜੀ ਹੁਣ ਤੁਸੀਂ ਮਰਦਮਸ਼ੁਮਾਰੀ ਕਰਕੇ ਆਓ, ਕਦੇ ਕਹਿੰਦੇ ਹੁਣ ਜਵਾਕਾਂ ਨੂੰ ਧੱਕੇ ਨਾਲ ਸਕੂਲ 'ਚ ਫੜ ਕੇ ਲੈ ਕੇ ਆਓ, ਕਦੇ ਕਹਿ ਦਿੰਦੇ ਜੀ ਫਲਾਣੀ ਸਾਹਿਬ ਤਲਾਸ਼ੀ ਕਰਕੇ ਆਓ। ਇਹ ਮਾਸਟਰ, ਇਹ ਟੀਚਰ ਦੀਆਂ ਥੋੜੀ ਜ਼ਿੰਮੇਵਾਰੀਆਂ ਨੇ ਜੇ ਚਲਾਨ ਕੱਟਦਾ ਫਿਰੇ।
ਬਿਲਕੁਲ ਬਿਲਕੁਲ, ਇਹਦੇ ਵਿੱਚ ਸਾਡੀ ਸਰਕਾਰ ਦੀਆਂ ਬਹੁਤ ਸਾਰੀਆਂ ਅਣਗਹਿਲੀਆਂ ਹੈਗੀਆਂ ਆ ਕਿ ਜਿਹੜਾ ਇੱਕ ਆਪਣੇ ਉਸ ਦੇਸ਼ ਨੂੰ ਇੱਕ ਵਿਦਿਆ ਦਾ ਦੇਹਾਂ ਦੇਣ ਵਾਲਾ ਗੁਰੂ ਆ, ਉਹ ਉਹਦੀਆਂ ਹੀ ਸਹੂਲਤਾਂ ਦਾ ਜਾਂ ਉਹਦੇ ਬਾਰੇ ਹੀ ਜਿਹੜਾ ਉਹਦਾ ਬਣਦਾ ਪ੍ਰਬੰਧ ਨਾ ਉਹਨੂੰ ਦਿੱਤਾ ਜਾਵੇ, ਸੋ ਬੱਚਿਆਂ ਦਾ ਭਵਿੱਖ ਅਸੀਂ ਉੱਥੇ ਸਮਝ ਸਕਦੇ ਹਾਂ। ਸੋ ਅੱਜ ਦੇ ਜਿਹੜੀ ਟੈਕਨੋਲੋਜੀ ਆ, ਅੱਜ ਦਾ ਜਿਹੜਾ ਕੰਪਿਊਟਰ ਸਿਸਟਮ ਆ, ਅੱਜ ਦੀ ਜਿਹੜੀ ਪੜ੍ਹਾਈ ਹੈ ਜਿਹੜੀ ਗੂਗਲ ਦੇ ਵਿੱਚੋਂ ਹਰ ਕਿਸੇ ਨੂੰ ਮਿਲਦੀ ਹੈਗੀ ਆ, ਬਈ ਤੁਸੀਂ ਏਦਾਂ ਨੀ ਕਰ ਸਕਦੇ, ਮਾਂ ਬਾਪ ਸਾਨੂੰ ਆਹ ਨੀ ਕਰ ਸਕਦੇ, ਟੀਚਰ ਨੀ ਆਹ ਕਰ ਸਕਦੇ, ਸੋ ਉਹਨਾਂ ਦੀਆਂ ਗੱਲਾਂ ਨੇ ਵੀ ਰਿਸ਼ਤਿਆਂ ਦੇ ਵਿੱਚ ਬਹੁਤ ਫਰਕ ਪਾ ਦਿੱਤਾ। ਇੱਜ਼ਤ ਜਿਹੜੀ ਸਤਿਕਾਰ ਹੁੰਦਾ ਸੀ ਅਧਿਆਪਕਾਂ ਲਈ, ਮਾਂ ਬਾਪ ਲਈ, ਉਹ ਵੀ ਕਿਤੇ ਨਾ ਕਿਤੇ ਖਤਮ ਹੋ ਗਿਆ, ਕਿਉਂਕਿ ਬੱਚੇ ਸਾਰਾ ਕੁਛ ਗੂਗਲ ਨੂੰ ਹੀ ਆਪਣਾ ਗੁਰੂ ਮੰਨਦੇ ਆ, ਤੇ ਜੋ ਕੁਛ ਐਜੂਕੇਸ਼ਨ ਲੈਣੀ ਆ ਉਹਦੇ ਚ ਉਹ ਸਮਝਦੇ ਆ ਕਿ ਸਾਨੂੰ ਇੱਥੇ ਮਿਲਦੀ ਹੈਗੀ ਆ, ਸੋ ਇਹ ਬਹੁਤ ਵੱਡਾ ਇੱਕ ਦੁਖਾਂਤ ਹੈਗਾ। ਮਿਸ਼ਨਰੀ ਸਕੂਲ ਜਿਹੜੇ ਇੰਗਲਿਸ਼ ਸਕੂਲ, ਉਹਨਾਂ ਦੇ ਕੀ ਹਾਲਾਤ ਹੈਗੇ ਆ?
ਦੇਖੋ, ਮੈਂ ਮਿਸ਼ਨਰੀ ਸਕੂਲ ਆ ਜਿਹੜੇ ਆ ਉਹਨਾਂ ਨੂੰ ਫਿਰ ਵੀ ਮੈਂ ਅੱਛੇ ਸਮਝਦਾ। ਉਹ ਮੈਂ ਅੱਛੇ ਕਿਉਂ ਸਮਝਦਾ, ਉਹਦਾ ਕਾਰਨ ਮੈਂ ਤੁਹਾਨੂੰ ਸਪਸ਼ਟ ਦੱਸਦਾ। ਮੇਰੇ ਆਪਣੇ ਤੇ ਮੈਂ ਹੱਡ ਬੀਤੀ ਦੱਸਦਾ ਕਿ ਮੇਰਾ ਜਿਹੜਾ ਵੱਡਾ ਬੇਟਾ
ਜੀ,
ਉਹ ਉਹਨੇ ਐਜੂਕੇਸ਼ਨ ਜਿਹੜੀ 8ਵੀਂ ਕਲਾਸ ਤੱਕ ਐਜੂਕੇਸ਼ਨ ਲਈ, ਉਹਨੇ ਉਹ ਸਰਵ ਅਧਿਕਾਰੀ ਵਿਦਿਆ ਮੰਦਰ ਚ ਲਈ, ਜਿਹੜੇ ਕਿ ਪਿਓਰਲੀ RSS ਵਾਲਿਆਂ ਦੇ ਸਕੂਲ ਨੇ। ਤੇ ਉਹ ਬੱਚਾ ਜਿਹੜਾ ਉਹਦਾ ਲੈਵਲ ਹੈ ਵੀ ਸਤਿਕਾਰ ਕਰਨ ਦਾ, ਉਹਦੇ ਅੰਦਰ ਉਹ ਜਿਹੜੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਹੈ ਕਿ ਉਹ ਬੜਾ ਰਿਸਪੈਕਟ ਬੜਾ ਕਰਦਾ, ਜਨਰਲ ਪਬਲਿਕ ਦੀ ਬੜੀ ਰਿਸਪੈਕਟ ਕਰਦਾ, ਹਰ ਇੱਕ ਦੇ ਪੈਰੀਆਂ ਥਲਾਉਂਦਾ, ਹਰ ਇੱਕ ਨੂੰ ਪਿਆਰ ਨਾਲ ਬੁਲਾਉਂਦਾ, ਉਸ ਤਰ੍ਹਾਂ ਦੇ ਉਹਦੇ ਅੰਦਰ ਜਿਹੜੀ ਭਾਵਨਾ ਆਈ ਹੋਈ ਹੈ, ਇੱਕ ਧਾਰਮਿਕ ਵੀ ਜਿਹਨੂੰ ਕਹਿੰਦੇ ਅਸੀਂ ਨਾ ਜਿਵੇਂ ਸਪਿਰਚੁਅਲ ਵੀ, ਉਹਦੇ ਤੇ ਬਹੁਤ ਕਾਫੀ ਉਹਦੇ ਤੇ ਹੈ ਇਸ ਗੱਲ ਦਾ ਪ੍ਰਭਾਵ। ਠੀਕ ਹੈ, ਜਿਹੜਾ ਦੂਜਾ
ਸਕੂਲਾਂ ਦੇ ਵਿੱਚ ਖਾਸ ਇਹ ਜਿਹੜਾ ਬੇਸ ਆ ਬੱਚਿਆਂ ਦਾ, ਇੱਥੋਂ ਬਣਾਉਂਦੇ ਹੈਗੇ ਆ ਕਿ ਵੀ ਤੁਸੀਂ ਆਪਣੇ ਸਮਾਜ ਦੇ ਵਿੱਚ ਆਪਣੇ ਭਾਈ ਤੁਹਾਡੀ ਸੋਸ਼ਲ ਲਾਈਫ ਜਿਹੜੀ ਚੰਗੀ ਹੋਣੀ ਚਾਹੀਦੀ ਆ, ਇਹ ਬੇਸ ਬਣਾਉਂਦੇ ਆ ਮਿਸ਼ਨਰੀ ਸਕੂਲ।
ਉਹ ਬੰਦੇ ਨੂੰ ਜੇ ਉਹ ਨਾਲ ਉਹਦੇ ਕਿਸੇ ਵੀ ਧਰਮ ਦੀ ਭਾਵਨਾ, ਮੰਨ ਲਓ ਇੱਥੇ ਜਿਵੇਂ ਮਿਸ਼ਨਰੀ ਸਕੂਲ ਦੂਜੇ ਹੈਗੇ ਆ, ਕ੍ਰਿਸਚਨ ਜਿਹੜੇ ਆ ਉਹਨਾਂ ਦੇ ਸਕੂਲ ਵੀ ਹੈਗੇ ਆ, ਹੁਣ ਜੇ ਅਸੀਂ ਉਹਨਾਂ ਦਾ ਲਾਈਏ ਤਾਂ ਉਹ ਠੀਕ ਹੈ, ਉਹ ਉਹਨਾਂ ਦੇ ਆਪਣੇ ਕੁਛ ਸਿਸਟਮ ਇੱਕ ਹੁੰਦਾ ਵੀ ਉਹਦੇ ਵਿੱਚ ਉਹ ਚੱਲਦੇ ਆ, ਉਸ ਨੂੰ ਅੱਗੇ ਲੈ ਕੇ ਚੱਲਦੇ ਆ, ਪਰ ਉਹਦੇ ਨਾਲ ਜੋ ਐਜੂਕੇਸ਼ਨ ਦਿੰਦੇ ਆ ਉਹ ਐਜੂਕੇਸ਼ਨ ਪੈਟਰਨ ਦੇ ਵਿੱਚ ਉਹ ਉਹਨਾਂ ਨੂੰ ਅੱਛੀਆਂ ਗੱਲਾਂ ਇਸ ਤਰ੍ਹਾਂ ਦੀਆਂ ਨਾਲ ਦਿੰਦੇ ਆ, ਤਾਂ ਕਿ ਬੱਚਾ ਉਸ ਲੈਵਲ ਦਾ ਬਣੇ, ਉਹ ਇਨਸਾਨ ਬਣੇ, ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਤੇ ਇਸ ਤਰ੍ਹਾਂ ਹਾਂਜੀ, ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ, ਐਜੂਕੇਸ਼ਨ ਦਾ ਸਿਸਟਮ ਤਾਂ ਜਿਹੜਾ ਹੈ ਉਹਦੇ ਵਿੱਚ ਇੰਨੇ ਸਾਲਾਂ ਤੋਂ ਕਦੇ ਤਾਂ, ਹੁਣ ਦੇਖੋ ਇਹਦੇ ਚੋਂ ਜਿਹੜੀਆਂ ਖੇਡਾਂ ਸੀ ਉਹ ਐਜੂਕੇਸ਼ਨ ਦਾ ਇੱਕ ਬਹੁਤ ਮਹੱਤਵਪੂਰਨ ਪਾਰਟ ਸੀ,
ਉਹ ਵੀ ਖਤਮ ਹੋ ਗਈਆਂ,
ਉਹ ਖਤਮ ਕਰਤੀਆਂ। ਦੇਸ਼ ਨੂੰ ਇੰਨੇ ਸਾਲ ਆਜ਼ਾਦ ਹੋਇਆਂ ਨੂੰ ਹੋ ਗਏ ਆ ਹੈਨੀ, ਪਰ ਅਜੇ ਤੱਕ ਸਾਡਾ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਖੇਡ ਕੈਲੰਡਰ ਨਹੀਂ ਬਣਾ ਸਕਿਆ ਕਿ ਬੱਚੇ ਸਕੂਲੀ ਬੱਚਿਆਂ ਦੀਆਂ ਖੇਡਾਂ ਕਦੋਂ ਕਰਾਉਣੀਆਂ ਨੇ। ਉਧਰੋਂ ਪੇਪਰਾਂ ਦੇ ਦਿਨ ਹੁੰਦੇ ਆ, ਉਧਰੋਂ ਖੇਡਾਂ ਕਰਾਉਣ ਲੱਗ ਜਾਂਦੇ ਆ, ਇਹ ਅਜੇ ਤੱਕ ਖੇਡ ਕੈਲੰਡਰ ਨਹੀਂ ਬਣਾ ਸਕੇ। ਫਿਰ ਸਕੂਲੀ ਗੇਮਾਂ ਦੇ ਵਿੱਚ ਇੰਨੀਆਂ ਗੇਮਾਂ ਇੰਨੀਆਂ ਬਣਾਤੀਆਂ, ਇੰਨੀਆਂ ਕਰਤੀਆਂ ਕਿ ਬੱਚੇ ਉਹ ਗੇਮਾਂ ਦੇ ਨਾਲ ਜੁੜ ਹੀ ਨਹੀਂ ਰਹੇ। ਨਹੀਂ, ਬੱਚਿਆਂ ਦੇ ਸਕੂਲ ਦੇ ਵਿੱਚ ਗਿਣਤੀ ਕਿੰਨੀ ਹੈ ਬੱਚਿਆਂ ਦੀ? 200। ਗੇਮਾਂ ਕਿੰਨੀਆਂ ਨੇ? 70। ਤੇ ਹਰੇਕ ਗੇਮ ਦੇ ਵਿੱਚ ਟੀਮ ਵੀ ਬਣਾਉਣੀ ਆ ਉਹ।
ਹਾਂ,
ਤੇ ਜਿਹੜੇ ਸਾਡੇ ਅਧਿਆਪਕ ਨੇ ਉਹ ਪਤਾ ਕੀ ਕਰਦੇ ਆ, ਜਦੋਂ ਫਿਰ ਟੂਰਨਾਮੈਂਟ ਹੋਣੇ ਹੁੰਦੇ ਆ ਉਹ ਜੋਨ ਦੇ ਵਿੱਚ ਪਹਿਲਾਂ ਨਿਗਾਹ ਮਾਰਨਗੇ, ਐਂ ਕਰੋ ਐਸੀ ਗੱਤਕਾ ਭਰ ਜਾਓ, ਗੱਤਕਾ ਕਿਸੇ ਸਕੂਲ ਚ ਹੈ ਨੀ, ਆਪਾਂ ਹੀ ਫਸਟ ਆਵਾਂਗੇ, ਵੀ ਬਗੈਰ ਕੰਪੀਟੀਸ਼ਨ ਤੋਂ ਆਪਾਂ ਹੀ ਆ ਜਾਵਾਂਗੇ, ਕਿਉਂਕਿ ਕੰਪੀਟੀਸ਼ਨ ਤੋਂ ਹੋਣਾ ਹੀ ਨਹੀਂ।
ਬਹੁਤ ਜ਼ਿਆਦਾ ਅਣਗਹਿਲੀ ਔਰ ਬਹੁਤ ਜ਼ਿਆਦਾ ਬੇਈਮਾਨੀਆਂ ਹੋ ਰਹੀਆਂ ਆ ਜੀ।
ਫਿਰ ਉਹ ਦੇਖਦੇ ਆ ਵੀ ਜਿਵੇਂ ਕ੍ਰਿਕਟ ਆ, ਕ੍ਰਿਕਟ ਪਿੰਡਾਂ ਦੇ ਸਕੂਲਾਂ ਦੇ ਵਿੱਚ ਕਿੱਥੇ ਆ, ਪੇਂਡੂ ਇਲਾਕਿਆਂ ਦੇ ਜੇ ਪੇਂਡੂ ਜਿਹੜੇ ਸਕੂਲਾਂ 'ਚ ਕਿੱਥੇ ਹੁੰਦੀ ਆ ਕ੍ਰਿਕਟ? ਕ੍ਰਿਕਟ ਨਹੀਂ ਹੈਗੀ। ਉਹ ਕਹਿਣਗੇ ਐਂ ਕਰੋ ਆਪਾਂ ਕ੍ਰਿਕਟ ਭਰ ਦਿਓ, ਹੋਰ ਤਾਂ ਕਿਸੇ ਦੀ ਕ੍ਰਿਕਟ ਆਉਣੀ ਨਹੀਂ, ਆਪਾਂ ਫਸਟ ਆ ਜਾਵਾਂਗੇ। ਨਹੀਂ ਵੀ ਇਸ ਤਰ੍ਹਾਂ ਟੀਮਾਂ ਬਣਾ ਕੇ ਲਿਜਾਂਦੇ ਆ,
ਤੇ ਬੱਚੇ ਦਾ ਚਾਹੇ ਉਹਦੇ ਵਿੱਚ ਸ਼ੌਂਕ ਹੈਗਾ ਚਾਹੇ ਨਹੀਂ, ਇੰਟਰਸਟ ਹੈਗਾ, ਉਹਨਾਂ ਦੇ ਉਹ ਜ਼ਬਰਦਸਤੀ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ।
ਵੀ ਕਾਗਜ਼ੀ ਕਾਰਵਾਈ ਪੂਰੀ ਕਰਨ ਵਾਸਤੇ, ਕਾਗਜ਼ਾਂ ਦੇ ਵਿੱਚ ਅੰਕੜੇ ਦਿਖਾਉਣ ਵਾਸਤੇ ਹੀ ਸਾਰਾ ਕੁਝ ਕੀਤਾ ਜਾਂਦਾ, ਅਸਲੀਅਤ ਜਿਹੜੀ ਹੈ ਗਰਾਊਂਡ ਜਿਹੜੇ ਰੂਪ ਤੇ ਉੱਥੇ ਕੁਝ ਹੋਰ ਵਾਪਰ ਰਿਹਾ ਸਕੂਲਾਂ ਦੇ ਵਿੱਚ।
ਇੱਥੇ ਇਹ ਵੀ ਗੱਲ ਆ ਰਹੀ ਹੈਗੀ ਆ, ਚਲੋ ਵੀ ਜੇ ਸਰਕਾਰ ਕੋਲ ਅਧਿਆਪਕ ਚੰਗੇ ਨਹੀਂ ਤੇ ਇਹ ਵੀ ਗੱਲ ਮੰਨਦੇ ਆ, ਹੁਣ ਜੇ ਅਧਿਆਪਕ ਵੀ ਹੈਗੇ ਆ ਤੇ ਫਿਰ ਉਹਨਾਂ ਉਹ ਵੀ ਆਪਣੇ ਖਿੱਤੇ ਦੇ ਨਾਲ ਇਮਾਨਦਾਰ ਨਹੀਂ ਹੈਗੇ ਕਿ ਜੇ ਉਹ ਕਹਿਣ ਵੀ ਅਸੀਂ ਜਿੰਨਾ ਵੀ ਸਾਡੇ ਕੋਲ ਸਾਨੂੰ ਸਹੂਲਤਾਂ ਮਿਲੀਆਂ ਅਸੀਂ ਬੱਚਿਆਂ ਨੂੰ ਉਹਦੇ ਨਾਲ ਇਮਾਨਦਾਰ ਹੋ ਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਗੇਮਾਂ ਉੱਦਾਂ ਦੀਆਂ ਕਰਵਾਈਆਂ ਜਿਹੜੇ ਤੁਸੀਂ ਹੁਣ ਅੰਕੜੇ ਦੱਸੇ ਆ ਜਾਂ ਜਿਹੜੇ ਹਾਲਾਤ ਦੱਸੇ ਆ, ਇੱਥੇ ਕਿਤੇ ਨਾ ਕਿਤੇ ਤਾਂ ਅਧਿਆਪਕਾਂ ਦਾ ਵੀ ਕਸੂਰ ਹੈਗਾ ਨਾ, ਜਿਹੜਾ ਖਾਨਾ ਪੂਰਤੀ ਕਰਦੇ ਸਿਰਫ ਤਾਂ। ਹਾਂਜੀ
ਗੱਲ ਸੁਣੋ, ਇੱਕ ਮੰਨ ਲਓ ਇੱਕ ਫੌਜੀ ਹੈ, ਤੁਸੀਂ ਫੌਜੀ ਨੂੰ ਬਿਨਾਂ ਕਿਸੇ ਹਥਿਆਰ ਦੇ ਉੱਤੋਂ ਬਾਰਡਰ ਤੇ ਭੇਜ ਦਿਓ ਲੜਨ ਵਾਸਤੇ, ਕੀ ਉਹ ਲੜੂਗਾ? ਉਹ ਤਾਂ ਹੀ ਲੜੂਗਾ ਜੇ ਉਹਦੇ ਕੋਲੇ ਕੋਈ ਹਥਿਆਰ ਹੋਊਗਾ। ਉਹ ਟੀਚਰਾਂ ਨੂੰ ਹਥਿਆਰ ਤਾਂ ਦੇਣ, ਟੀਚਰਾਂ ਨੂੰ ਕੁਛ ਦੇਣ ਤਾਂ ਅਸੀਂ ਸਕੂਲਾਂ ਚ। ਮੈਨੂੰ ਇਹ ਦੱਸੋ ਵੀ ਕਿਹੜੇ ਸਕੂਲ ਦੇ ਵਿੱਚ ਹਾਕੀ ਭੇਜੀ ਹੈ, ਕਿਹੜੇ ਸਕੂਲ ਦੇ ਵਿੱਚ ਬੈਡਮਿੰਟਨ ਦਾ ਇਹਨਾਂ ਨੇ ਰੈਕਟ ਭੇਜਿਆ ਹੈ, ਕਿਹੜੇ ਸਕੂਲ ਦੇ ਵਿੱਚ ਗਰਾਊਂਡ ਬਣਾਉਣ ਵਾਸਤੇ ਜਗ੍ਹਾ ਹੈਗੀ ਹੈ, ਕਿਹੜੇ ਸਕੂਲ ਦੇ ਵਿੱਚ ਉੱਥੇ ਵੋਲ ਜਿਹੜਾ ਜਿਹੜੀਆਂ ਗੇਮਾਂ ਵਾਸਤੇ ਐਥਲੈਟਿਕਸ ਵਾਸਤੇ ਇਕੁਪਮੈਂਟ ਹੈਗੇ ਆ।
ਤੇ ਟੀਚਰ ਫਿਰ ਆਪਣੇ ਸਕੂਲ ਦੇ ਹਾਲਾਤ ਸਰਕਾਰ ਤੱਕ ਪਹੁੰਚਦੇ ਕਰਦੇ ਆ ਕਿ ਸਾਡੇ ਕੋਲ ਆਹ ਕਮੀਆਂ ਆ, ਸਾਡੇ
ਕੋਲ ਸਕੂਲ ਨਹੀਂ, ਸਰਕਾਰ ਕਹਿੰਦੀ ਆ ਤੁਸੀਂ ਆਪਣੇ ਪੱਧਰ ਦੇ ਉੱਤੇ ਦੇਖੋ ਜੀ ਸਰਕਾਰ ਕੋਲੇ ਕੀ ਹੈ। ਸਰਕਾਰ ਨੇ ਸਰਕਾਰ ਸਰਕਾਰ ਨੂੰ ਕੀ ਪਤਾ ਨਹੀਂ, ਸਭ ਪਤਾ ਸਰਕਾਰ ਨੂੰ ਕਿ ਸਕੂਲਾਂ 'ਚ ਕੀ ਹਾਲਾਤ ਨੇ, ਸਕੂਲਾਂ 'ਚ ਕੀ ਸਥਿਤੀ ਹੈ। ਇੱਕ ਇੱਥੇ ਇਸ ਤਰ੍ਹਾਂ ਸਕੂਲ ਬਣਾ ਦਿੰਦਾ ਕਿ ਸਕੂਲ ਨੇ ਜਿਹੜੇ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਇੱਕ ਇੱਕ ਕਮਰੇ ਦੇ ਵਿੱਚ ਸਕੂਲ ਚੱਲਦੇ ਆ, ਗਰਾਊਂਡ ਕੋਈ ਹੈ ਨਹੀਂ ਗਾ, ਅੱਗੇ ਗਰਾਊਂਡ ਸਾਰਾ 50 ਫੁੱਟ ਵੀ ਜਗ੍ਹਾ ਨਹੀਂ ਅੱਗੇ ਪ੍ਰਾਇਮਰੀ ਸਕੂਲ ਦੇ ਵਿੱਚ। ਇਸ ਤਰ੍ਹਾਂ ਦੇ ਅੰਕੜੇ, ਜਿਹੜੀ ਸਰਕਾਰ ਹੈ ਸਰਕਾਰ ਨੂੰ ਸਾਰਾ ਪਤਾ ਹੁੰਦਾ, ਸਰਕਾਰ ਹਮੇਸ਼ਾ ਉਹਨਾਂ ਦਾ ਜ਼ੋਰ ਤਾਂ ਜਿਹੜਾ ਸਾਰਾ ਲੱਗਿਆ ਹੁੰਦਾ ਆਪਣੀ ਅਗਲੇ ਸਾਲ ਦੀਆਂ ਇਲੈਕਸ਼ਨ ਲੜਨ ਵਾਸਤੇ, ਆਪਣੀਆਂ ਸੀਟਾਂ ਪੱਕੀਆਂ ਕਰਨ ਵਾਸਤੇ।
ਅੱਜ ਵੀ ਇਹੀ ਹਾਲਾਤ ਚੱਲ ਰਹੇ ਹੈਗੇ ਜੀ ਜੀ ਬਿਲਕੁਲ।
ਜਿਹੜੀ ਸਰਕਾਰ ਦੀ ਪਾਲਿਸੀ ਹੋਈ ਹੈ ਕਿ ਜਿਹੜੀ ਐਜੂਕੇਸ਼ਨ ਸਿਸਟਮ ਹੈ ਹੁਣ ਇੱਕ ਬੜੀਆਂ ਵੱਡੀਆਂ ਟਾਰਾਂ ਮਾਰ ਰਹੇ ਅੱਜ ਕੱਲ੍ਹ ਸਕੱਤਰ ਐਜੂਕੇਸ਼ਨ ਪੰਜਾਬ ਕ੍ਰਿਸ਼ਨ ਕੁਮਾਰ, ਉਹਨਾਂ ਦੇ ਬੜੇ ਵੱਡੇ ਵੱਡੇ ਬਿਆਨ ਹੋ ਰਹੇ ਆ, ਬੜੇ ਖੁਸ਼ ਹੋ ਰਹੇ ਆ। ਉਹਨਾਂ ਨੇ ਕਿਹਾ ਕਿ ਜੀ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਵੱਧ ਗਈ ਹੈ, ਮਾਣ ਵਾਲੀ ਗੱਲ ਹੈ। ਉਹਨਾਂ ਨੂੰ ਮਾਣ ਵਾਲੀ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਮਾਣ ਵਾਲੀ ਗੱਲ ਕਿਉਂ ਉਹਨਾਂ ਲਈ। ਇਹ ਮਾਣ ਵਾਲੀ ਗੱਲ ਕ੍ਰਿਸ਼ਨ ਕੁਮਾਰ ਜੀ ਨੂੰ ਇਸ ਕਰਕੇ ਹੈ ਕਿਉਂਕਿ ਸਕੂਲਾਂ ਦੇ ਵਿੱਚ ਪੜ੍ਹਾਈ ਬੰਦ ਹੈ, ਕੋਰੋਨਾ ਕਰਕੇ ਪਿਛਲੇ ਸਾਲ ਤੋਂ ਸਕੂਲ ਬੰਦ ਨੇ, ਪ੍ਰਾਈਵੇਟ ਸਕੂਲ ਸਾਰੇ ਬੰਦ ਨੇ, ਪ੍ਰਾਈਵੇਟ ਸਕੂਲ ਬੰਦ ਨੇ, ਪ੍ਰਾਈਵੇਟ ਸਕੂਲਾਂ ਦੀ ਫੀਸਾਂ ਬਹੁਤ ਜ਼ਿਆਦਾ ਨੇ। ਪੇਰੈਂਟਸ ਨੂੰ ਪਤਾ ਹੈ ਕਿ ਪ੍ਰਾਈਵੇਟ ਸਕੂਲਾਂ ਨੇ ਖੁੱਲ੍ਹਣਾ ਨਹੀਂ, ਆਨਲਾਈਨ ਪੜ੍ਹਾਈ ਹੋਣੀ ਹੈ, ਬਗੈਰ ਪੜ੍ਹਾਈ ਤੋਂ ਇਹਨਾਂ ਨੂੰ ਅੱਗੇ ਪਾਸ ਵੀ ਕਰ ਦੇਣਾ ਹੈ, ਤੇ ਜਦੋਂ ਪੜ੍ਹਾਈ ਹੋਣੀ ਨਹੀਂ, ਨਹੀਂ ਸਕੂਲ ਬੱਚੇ ਨੇ ਜਾਣਾ ਹੀ ਨਹੀਂ, ਤਾਂ ਫਿਰ ਫੀਸਾਂ ਭਰਨ ਦੀ ਕੀ ਲੋੜ ਆ। ਇੱਥੋਂ ਕਟਾ ਕੇ ਨਾ ਕੋਈ ਪੰਜਵੀਂ 'ਚ ਪੜ੍ਹਦਾ, ਪੰਜਵੀਂ 'ਚ ਛੇਵੀਂ 'ਚ ਪੜ੍ਹਦਾ, ਛੇਵੀਂ 'ਚ ਸੱਤਵੀਂ 'ਚ ਆ, ਕੋਈ ਅੱਠਵੀਂ 'ਚ ਆ, ਨੌਵੀਂ 'ਚ ਆ, ਇਹਨਾਂ ਨੂੰ ਪੜ੍ਹਾਈ 'ਚ ਉੱਥੋਂ ਹਟਾ ਕੇ ਸਰਕਾਰੀ ਸਕੂਲ 'ਚ ਦਾਖਲ ਕਰਾ ਦਿਓ। ਉੱਥੇ ਕੋਈ ਫੀਸ ਹੈ ਨਹੀਂ। ਜਦੋਂ ਅਗਲੇ ਸਾਲ ਜਦੋਂ ਸੈਸ਼ਨ ਜਦੋਂ ਵੀ ਚੱਲਿਆ, ਜਦੋਂ ਖੁੱਲ੍ਹਿਆ, ਸਕੂਲ ਖੁੱਲ੍ਹਣਗੇ, ਬੱਚੇ ਸਕੂਲ ਜਾਣਗੇ, ਉਦੋਂ ਕਟਾ ਕੇ ਫਿਰ ਉੱਥੇ ਲੈ ਜਾਵਾਂਗੇ। ਹਾਂਜੀ, ਇਹਦੇ ਵਿੱਚ ਨੋ ਡਾਊਟ, ਮੈਂ ਵੀ ਸਰਕਾਰੀ ਜਿਹੜਾ ਹੈਗਾ ਡਿਪਾਰਟਮੈਂਟ 'ਚ ਰਿਹਾ, ਪਰ ਸਰਕਾਰੀ ਸਕੂਲਾਂ ਦੇ ਵਿੱਚ ਉਹ ਜਿਹੜਾ ਲੈਵਲ ਹੈ ਪ੍ਰਾਈਵੇਟ ਸਕੂਲਾਂ ਵਾਲਾ, ਉਹ ਨਹੀਂ ਬਣ ਸਕਦਾ। ਕਾਗਜ਼ੀ ਪੱਧਰ 'ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਬਣਾਉਣ ਦੀ, ਪਰ ਅਸਲੀਅਤ ਦੇ ਵਿੱਚ ਉਹ ਨਹੀਂ ਬਣਾ।
ਦੇਖੋ ਸਰਕਾਰੀ ਜਿਹੜੇ ਅੰਗਰੇਜ਼ੀ ਸਕੂਲ ਆ, ਇੰਗਲਿਸ਼ ਸਕੂਲ ਆ, ਉੱਥੇ ਹਰ ਕੋਈ ਆਪਣੇ ਬੱਚੇ ਨੂੰ ਉੱਥੇ ਪਹੁੰਚਣ ਭੇਜਣ ਲਈ ਉਹਦੀ ਪਹੁੰਚ ਨਹੀਂ ਹੁੰਦੀ, ਉੱਥੇ ਉਨੀਆਂ ਫੀਸਾਂ, ਉੱਥੇ ਦਾ ਸਿਸਟਮ ਦੇ ਹਿਸਾਬ ਦੇ ਨਾਲ। ਸੋ ਸਾਨੂੰ ਇਹ ਚਾਹੀਦਾ ਕਿ ਅਸੀਂ ਸਰਕਾਰੀ ਸਕੂਲਾਂ ਦਾ ਸਾਥ ਦਈਏ, ਜੇ ਸਾਡੇ ਸਿਸਟਮ ਉੱਥੇ ਜੋ ਤੁਸੀਂ ਦੱਸਿਆ ਉਹ ਜਿਹੜਾ ਨਹੀਂ ਸਹੀ, ਸਰਕਾਰਾਂ ਤੱਕ ਗੱਲ ਪਹੁੰਚਦੀ ਹੋਵੇ ਸਹੀ ਤਰੀਕੇ ਨਾਲ, ਗੱਲ ਉੱਥੇ ਮੁੜ ਕੇ ਆ ਜਾਂਦੀ ਹੈ ਕਿ ਸਰਕਾਰਾਂ ਹੀ ਜਿਸ ਦੇਸ਼ ਦੀਆਂ ਨਕੰਬੀਆਂ ਹੋਣ, ਜਿਨ੍ਹਾਂ ਨੂੰ ਆਪਣੀਆਂ ਵੋਟਾਂ ਦਾ ਪਿਆ ਹੋਵੇ, ਉੱਥੇ ਦੇ ਜਿਹੜੇ ਬੱਚੇ ਆ ਉਹਨਾਂ ਦਾ ਭਵਿੱਖ ਕਿੱਦਾਂ ਦਾ, ਉੱਥੇ ਦੇ ਬਜ਼ੁਰਗਾਂ ਦੀ ਲਾਈਫ ਕਿੱਦਾਂ ਦੀ, ਉੱਥੇ ਦੇ ਜਿਹੜੇ ਸਰਕਾਰੀ ਟੀਚਰ ਜਾਂ ਸਰਕਾਰੀ ਡਾਕਟਰ ਆ ਉਹਨਾਂ ਦੇ ਬਾਰੇ ਉਹਨਾਂ ਨੂੰ ਕੋਈ ਫਿਕਰ ਨਾ ਹੋਵੇ, ਤੋ ਉਸ ਦੇਸ਼ ਦਾ ਜਿਹੜਾ ਭਵਿੱਖ ਆ ਬਹੁਤ ਖਤਰੇ ਦੇ ਵਿੱਚ ਆ। ਮੈਂ ਇਹ ਗੱਲ ਤੁਹਾਨੂੰ ਗੱਲ ਮੁੜ ਕੇ ਉੱਥੇ ਆਉਂਦੀ ਹੈ, ਜਿਹੜੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਆ ਰਹੀ ਹੈ ਕਿ ਜਿਹੜੇ ਟੀਚਰ ਆ ਬਹੁਤ ਜ਼ਿਆਦਾ ਕੁੱਟ ਰਹੇ ਹੈਗੇ। ਮੈਂ ਥੋੜ੍ਹੀ ਜਿਹੀ ਉੱਥੇ ਮੁੜ ਕੇ ਆਉਂਦੀ ਹੈ ਕਿ ਸਾਡੇ ਦਿਲਾਂ ਦੇ ਵਿੱਚ ਤਾਂ ਵੀ ਡਰ ਬੈਠਾ ਹੋਇਆ ਹੈਗਾ ਆ ਕਿ ਸਾਨੂੰ ਕੁੱਟਦੇ ਆ ਸਕੂਲ ਦੇ ਵਿੱਚ, ਏਦਾਂ ਹੋਣਾ ਨਹੀਂ ਚਾਹੀਦਾ। ਸਰਕਾਰੀ ਸਕੂਲਾਂ ਦੀ ਗੱਲ ਆ, ਇਹ ਵੀ ਮੈਂ ਦੱਸ ਦਿੰਦੀ ਹਾਂ ਕਿ ਜਰਮਨ ਦੇ ਵਿੱਚ ਵੀ ਕਿਸੇ ਟਾਈਮ ਦੇ ਵਿੱਚ ਟੀਚਰ ਜਿਹੜੇ ਸੀ ਹੱਥ ਦੇ ਵਿੱਚ ਡੰਡਾ ਰੱਖ ਰਹੇ ਹੁੰਦੇ ਸੀਗੇ, ਕੁੱਟਦੇ ਹੁੰਦੇ ਸੀ ਸਕੂਲ ਦੇ ਵਿੱਚ। ਮਾਪੇ ਕਹਿੰਦੇ ਹੁੰਦੇ ਸੀ ਕਿ ਜੋ ਤੁਹਾਡਾ ਟੀਚਰ ਕਹਿੰਦਾ ਔਰ ਤੁਸੀਂ ਉਹ ਮੰਨਣਾ ਆ। ਔਰ ਇੱਥੇ ਤੱਕ ਵੀ ਟੀਚਰਾਂ ਦੇ ਜਿਸ ਤਰ੍ਹਾਂ ਸਾਡੇ ਸਕੂਲਾਂ ਦੇ ਵਿੱਚ ਕੁੱਟ ਪੈਂਦੀ ਸੀ, ਇੱਥੇ ਵੀ ਦੀ ਕੁੱਟ ਪੈਂਦੀ ਸੀ। ਔਰ ਉਸ ਪੜ੍ਹਾਈ ਕੁੱਟ ਦੇ ਮਾਰੇ ਹੋਏ ਝੰਬੇ ਹੋਏ ਕਿਤੇ ਨਾ ਕਿਤੇ ਉਹਨਾਂ ਨੇ ਪਹੁੰਚੇ ਆ ਔਰ ਚੰਗੀਆਂ ਨੌਕਰੀਆਂ ਤੇ ਗਏ ਆ, ਤੇ ਜਿਹੜੀ ਪੜ੍ਹਾਈ ਤੁਸੀਂ ਦੱਸਿਆ ਕਿ ਉਹਨਾਂ ਦੀ ਪੜ੍ਹਾਈ ਬਹੁਤ ਵਧੀਆ ਹੁੰਦੀ ਸੀ ਡਰ ਦੇ ਨਾਲ, ਚਾਹੇ ਉਹਨਾਂ ਨੇ ਸਿੱਖੀ ਹੁੰਦੀ ਸੀ। 1970 ਦੇ ਵਿੱਚ ਫੇਰ ਜਾ ਕੇ ਉਹਨਾਂ ਦੇ ਅੰਦੋਲਨ ਇੱਕ ਸ਼ੁਰੂ ਕੀਤਾ ਕਿ ਅਧਿਆਪਕ ਜਿਹੜਾ ਆ ਬਗੈਰ ਕਿਸੇ ਡੰਡੇ ਤੋਂ ਸਕੂਲ ਆਵੇ, ਤਾਂ ਕਿ ਟੀਚਰ ਦਾ ਤੇ ਸਟੂਡੈਂਟ ਦਾ ਇੱਕ ਦੋਸਤੀ ਵਾਲਾ ਰਿਸ਼ਤਾ ਪਵੇ, ਆਪਸ ਦੇ ਵਿੱਚ ਉਹ ਬੈਠਣ, ਵਿਚਾਰ ਵਟਾਂਦਰਾ ਕਰਨ। ਇਹ ਸਰਕਾਰੀ ਸਕੂਲਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜਾ ਰਿਸ਼ਤਾ ਆ ਟੀਚਰ ਦਾ ਤੇ ਸਟੂਡੈਂਟ ਦਾ ਦੋਸਤੀ ਵਾਲਾ, ਉਹਦੀ ਘਾਟ ਹੈਗੀ ਆ ਕਿਤੇ ਨਾ ਕਿਤੇ ਦਿੱਤੀ, ਕਿਉਂਕਿ ਮੈਂ ਵੀ ਇਸੇ ਸਕੂਲ ਦੇ ਵਿੱਚ ਗਈ ਹਾਂ ਔਰ ਮੇਰੀ ਹਿਸਟਰੀ ਦੀ ਟੀਚਰ ਨੇ ਇੱਕ ਵਾਰੀ ਮੈਨੂੰ ਇੰਨਾ ਕੁ ਕੁੱਟਿਆ, ਇੰਨਾ ਕੁ ਕੁੱਟਿਆ, ਔਰ ਉਹਦੀ ਕੁੱਟ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕੀ। ਔਰ ਮੈਨੂੰ ਉਹ ਆਪਣੀ ਟੀਚਰ ਜਿੰਨੀ ਦੇਰ ਮੈਂ ਸਕੂਲ ਰਹੀ ਹਾਂ ਮੈਨੂੰ ਨਹੀਂ ਚੰਗੀ ਲੱਗੀ ਹੈਗੀ, ਚਾਹੇ ਮੈਂ ਪਾਸ ਮਾਰਕਸ ਲੈ ਕੇ ਪਾਸ ਹੁੰਦੀ ਰਹੀ। ਇੱਕ ਜਿਹੜਾ ਡਰ ਆ, ਇੱਕ ਜਿਹੜੀ ਦੋਸਤੀ ਆ ਹੋਣਾ ਚਾਹੀਦਾ ਹੈ ਜਿਹਦੇ ਕਰਕੇ ਅਸੀਂ ਸਿੱਖਦੇ ਹਾਂ, ਉਹ ਕਿਤੇ ਨਾ ਕਿਤੇ ਘਾਟ ਹੈਗੀ ਹੈ ਸਾਡੇ ਸਕੂਲਾਂ ਦੇ ਵਿੱਚ ਕਿ ਨਹੀਂ?
ਨਹੀਂ, ਦੇਖੋ ਮੈਂ ਵੀ ਕੁੱਟ ਖਾ ਕੇ ਆਇਆ ਸਕੂਲ ਦੇ ਵਿੱਚ, ਜਦੋਂ ਮੈਂ ਪੜ੍ਹਦਾ ਸੀ ਮੈਂ ਵੀ ਕੁੱਟ ਖਾਂਦਾ ਰਿਹਾ, ਪਰ ਮੈਨੂੰ ਉਹ ਜਿੰਨੀ ਕੁ ਵਾਰੀ ਮੈਨੂੰ ਕੁੱਟ ਪਈ ਆ ਮੈਨੂੰ ਅੱਜ ਤੱਕ ਯਾਦ ਹੈ ਤੇ ਉਹਦੇ ਵਿੱਚੋਂ। ਪਰ ਮੈਨੂੰ ਇਸ ਗੱਲ ਤੇ ਮਾਣ ਆ ਕਿ ਮੈਨੂੰ ਕੁੱਟ ਪੈਂਦੀ ਰਹੀ ਹੈ। ਮੈਨੂੰ ਇੱਕ ਆਪਣਾ ਇੰਸੀਡੈਂਟ ਯਾਦ ਆ ਕਿ ਮੇਰੀ ਜਿਹੜੀ ਲਿਖਾਈ ਹੈ ਉਹ 7ਵੀਂ ਤੱਕ ਬਹੁਤ ਮਾੜੀ ਸੀ। 8ਵੀਂ ਕਲਾਸ ਜਦੋਂ ਮੈਂ ਹੋਇਆ ਤਾਂ ਸਾਡੇ ਇੱਕ ਇੰਗਲਿਸ਼ ਦਾ ਟੀਚਰ ਸੀ ਸੁੱਚਾ ਸਿੰਘ, ਤੇ ਮੈਂ ਪੇਪਰ ਹੋਇਆ ਮੇਰਾ ਜਦੋਂ, ਤਾਂ ਉਹਨਾਂ ਨੇ ਕੀ ਕੀਤਾ, ਮੈਂ ਸਾਰਾ ਪੇਪਰ ਕਰਕੇ ਆਇਆ ਮੇਰਾ, ਮੈਂ ਸਕੂਲ ਕਲਾਸ ਸਾਰੀ ਚ ਹੁਸ਼ਿਆਰ ਸੀ, ਤੇ ਉਹਨਾਂ ਨੇ ਮੈਨੂੰ ਜੀ 50 ਦਾ ਪੇਪਰ ਸੀ, 50 ਨੰਬਰਾਂ ਦਾ, ਤੇ ਉਹਨਾਂ ਨੇ ਵਿੱਚੋਂ ਮੇਰੇ ਜੀ 0 ਦੇ ਕੇ ਮੈਨੂੰ ਥੱਲੇ 50 ਲਿਖ ਕੇ ਤੇ ਮੈਨੂੰ ਪੇਪਰ ਫੜਾਤਾ, ਤੇ ਮੇਰੇ ਪਰੇਡ ਕਰਤੀ ਮੇਰੀ ਪੂਰੀ। ਮੇਰੇ ਡੈਡੀ ਵੀ ਉੱਥੇ ਟੀਚਰ ਹੁੰਦੇ ਸੀ ਪ੍ਰਾਇਮਰੀ ਦੇ ਵਿੱਚ, ਤੇ ਉਹਨਾਂ ਨੇ ਜਦੋਂ ਮੈਨੂੰ ਕੁੱਟਿਆ ਤਾਂ ਮੈਂ ਰੋਂਦਾ ਰੋਂਦਾ ਤੇ ਮੈਂ ਆਪਣੇ ਡੈਡੀ ਕੋਲੇ ਚਲਾ ਗਿਆ। ਮੈਂ ਕਿਹਾ ਡੈਡੀ ਜੀ ਆਹ ਦੇਖੋ ਪਾਪਾ ਜੀ ਵੀ ਮੈਂ ਸਾਰਾ ਪੇਪਰ ਕੀਤਾ, ਮੈਨੂੰ ਸਾਰਾ ਪੇਪਰ ਯਾਦ ਆਇਆ ਤੇ ਆਹ ਦੇਖੋ ਤੁਸੀਂ ਵੀ ਮੈਨੂੰ 0 ਨੰਬਰ ਦੇ ਕੇ ਨਾਲੇ ਮੈਨੂੰ ਕੁੱਟਿਆ। ਉਹਨਾਂ ਨੇ ਮੇਰਾ ਪੇਪਰ ਦੇਖਿਆ ਤੇ ਅੱਗੋਂ 2 ਮੇਰੇ ਹੋਰ ਧਰਤੀਆਂ ਪਿੱਛੋਂ ਡੰਡੇ ਖਾ ਗਿਆ ਸੀ। ਥੱਪੜ ਮੇਰੇ ਡੈਡੀ ਨੇ ਮੇਰੇ ਲਾਤੇ, ਇੱਕ ਉੱਧਰ ਲਾਤਾ ਇੱਕ ਉੱਧਰ ਲਾਤਾ। ਮੈਨੂੰ ਕਹਿੰਦਾ ਇਹ ਨੰਬਰ ਹੈ 0, ਕਹਿੰਦਾ ਲਿਖਿਆ ਕੀ ਹੈ, ਕਹਿੰਦਾ ਪੜ੍ਹਨਾ ਮੈਨੂੰ ਨੀ ਆਉਂਦਾ, ਇਹਨੂੰ ਪੜ੍ਹੂ ਕੋਈ ਤੇ ਨੰਬਰ ਤੈਨੂੰ ਤਾਂ ਦਊ ਨਾ ਜੇ ਕਿਸੇ ਨੂੰ ਪੜ੍ਹਨਾ ਆਉਂਦਾ ਹੋਊ। ਰਜਿੰਦਰ ਦਾ ਨਾਂ ਹੁੰਦਾ ਸੀ, ਮੇਰੀ ਕਲਾਸ ਸੀ, ਮੇਰਾ ਹੀ ਮੇਰੇ ਨਾਲ ਹੁੰਦਾ ਸੀ। ਮੈਨੂੰ ਕਹਿੰਦਾ ਉਹਦੇ ਕੋਲ ਉਹਦੀ ਕਾਪੀ ਫੜ ਕੇ ਲੈ ਕੇ ਆ। ਉਹਦੀ ਮੈਂ ਕਾਪੀ ਫੜ ਕੇ ਲੈ ਕੇ ਆ ਤੇ ਮੈਨੂੰ ਉਹਦੀ ਕੁਰਸੀ ਉਹਦੇ ਕੋਲੇ ਬਿਠਾ ਲਿਆ। ਮੈਨੂੰ ਕਹਿੰਦੇ ਵੀ ਐਂ ਕਰ, ਜਿਵੇਂ ਅੱਖਰ ਦੀ ਬਣਤਰ ਇਹਨੇ ਬਣਾਈ ਆ, ਤੂੰ ਉਸ ਤਰ੍ਹਾਂ ਦੀ ਅੱਖਰ ਦੀ ਬਣਤਰ ਬਣਾਉਣੀ ਹੈ, ਉਸ ਤਰ੍ਹਾਂ ਦਾ ਹੀ ਤੂੰ ਇਹ ਲਿਖਣਾ ਅੱਖਰ ਪਾਉਣਾ ਹੈ। ਤੇ ਜਿੰਨੇ ਦਿਨ ਚਾਹੇ ਹਫ਼ਤਾ ਲੱਗੇ ਚਾਹੇ 2 ਹਫ਼ਤੇ ਲੱਗਣ, ਮੇਰੇ ਅੱਗੇ ਕਾਪੀਆਂ ਰੱਖਤੀਆਂ ਵੀ ਇਹਨਾਂ ਨੂੰ ਭਰੀ ਚੱਲ। ਤੇ ਮੈਂ 5 ਦਿਨਾਂ ਬਾਅਦ ਮੇਰੀ ਲਿਖਾਈ ਹੂ ਬਹੂ ਉਹਦੇ ਵਰਗੀ ਹੋ ਗਈ ਤੇ ਇੰਨੀ ਲਿਖਾਈ ਸਾਫ਼ ਹੋ ਗਈ ਕਿ ਅੱਜ ਤੱਕ ਮੈਨੂੰ ਜਿੱਥੇ ਮੈਂ ਲਿਖ ਦਿੰਦਾ ਮੈਨੂੰ ਕਹਿੰਦੇ ਜੀ ਕਿਆ ਬਾਤ ਹੈ। ਤੇ ਮੇਰੀ ਮੈਂ ਇਹ ਮਾਣ ਮਹਿਸੂਸ ਕਰਦਾ ਕਿ ਮੈਂ ਇੰਨੇ ਸਾਲ ਜਦੋਂ ਨੌਕਰੀ ਕੀਤੀ ਆ ਤਾਂ ਮੇਰੇ ਜਿਹੜੇ ਬੱਚੇ ਆ ਉਹ ਮੁਕਾਬਲਿਆਂ 'ਚ ਵੀ ਜਾਂਦੇ ਰਹੇ ਆ, ਲਿਖਾਈ ਲਿਖਤ ਮੁਕਾਬਲਿਆਂ ਦੇ ਵਿੱਚ, ਸੋਹਣੀ ਲਿਖਤ ਦੇ ਵਿੱਚ, ਸੁੰਦਰ ਲਿਖਾਈ ਦੇ ਵਿੱਚ। ਤੇ ਮੈਂ ਸਕੂਲ ਦੇ ਵਿੱਚ ਬੱਚਿਆਂ ਨੂੰ ਜਦੋਂ ਸਾਰੇ ਬੱਚੇ ਬੋਲਦੇ ਸੀ ਉਹਨਾਂ ਦੀ ਲਿਖਾਈ ਮੂੰਹੋਂ ਬੋਲਦੇ ਸੀ ਵੀ ਮੈਂ ਸਾਨੂੰ ਜੀ ਲਿਖਾਈ ਹੈ। ਤੇ ਇਸ ਗੱਲ ਨੂੰ ਟੀਚਰ ਵੀ ਮੰਨਦੇ ਸੀ, ਕਹਿੰਦੇ ਜੀ ਯਾਦਵਿੰਦਰ ਸਿੰਘ ਜੀ ਤੁਸੀਂ ਜਿਹੜਾ ਲਿਖਾਈ ਇਹਨਾਂ ਦੀ ਕਰਤੀ ਹੈ ਨਾ, ਕਮਾਲ ਕਰਤੀ। ਤੇ ਇਹ ਹੈ ਮੈਨੂੰ ਅੱਜ ਤੱਕ ਯਾਦ ਹੈ। ਤੇ ਜੇ ਮੈਨੂੰ ਉਦਣ ਨਾ ਕੁੱਟਿਆ ਹੁੰਦਾ ਮੇਰੇ ਟੀਚਰ ਨੇ ਜਦੋਂ ਕਿ ਮੇਰੇ ਸਾਰਾ ਯਾਦ ਸੀ ਤਾਂ ਮੈਂ ਸ਼ਾਇਦ ਮੇਰੀ ਲਿਖਾਈ ਮਾੜੀ ਹੁੰਦੀ ਤੇ ਮੈਂ ਗਾਂਹ ਹੋਰ ਪਤਾ ਨਹੀਂ 1000 ਬੱਚਿਆਂ ਦਾ ਮੈਂ ਵੀ ਜ਼ਿੰਦਗੀ ਦਾ ਘਾਣ ਕਰਕੇ ਗਾਂਹ ਤੁਰਦਾ।
ਬਿਲਕੁਲ ਇਹ ਸਮੇਂ ਸਮੇਂ ਦੀ ਗੱਲ ਹੈਗੀ ਆ, ਸਮੇਂ ਸਮੇਂ ਤੇ ਜਿਸ ਤਰ੍ਹਾਂ ਦੀ ਕੁੱਟ ਅਸੀਂ ਖਾਧੀ ਹੈਗੀ ਆ, ਕਿਤੇ ਕਿਤੇ ਗੱਲ ਤੁਹਾਨੂੰ ਮੰਨਣਾ ਹੀ ਪਵੇਗੀ। ਕਿਤੇ ਨਾ ਕਿਤੇ ਅਧਿਆਪਕ ਵੀ ਆਪਣੇ ਸਟੂਡੈਂਟ ਦੇ ਨਾਲ ਵਧੀਕੀ ਕਰਦੇ ਰਹੇ ਹੈਗੇ ਆ, ਕੁੱਟ ਮਾਰ ਵੱਲੋਂ ਕਈ ਦਫ਼ਾ ਘਰ ਦੀਆਂ ਪਰੇਸ਼ਾਨੀਆਂ ਲਿਆ ਕੇ ਉਹਨੇ ਸਕੂਲ ਦੇ ਵਿੱਚ ਉਹ ਢੋਈਆਂ, ਬੱਚਿਆਂ ਦੇ ਉੱਤੇ ਉਹਨੇ ਆਪਣਾ ਗੁੱਸਾ ਕੱਢਿਆ ਹੈਗਾ ਆ, ਤੇ 2 ਸੋਟੀਆਂ ਡੰਡੇ ਮਾਰਨ ਦੀ ਬਜਾਏ 4 ਵੀ ਮਾਰੇ, 6 ਵੀ ਮਾਰੇ ਆ, ਔਰ ਜਿਹੜਾ ਮਾਰਨ ਦਾ ਸਟਾਈਲ ਔਰ ਕਿੰਨੀ ਜ਼ੋਰ ਸੀ, ਔਰ ਜਿਹੜੀ ਬੇਦਰਦੀ ਦੇ ਨਾਲ ਮਾਰਦੇ ਰਹੇ, ਉਹ ਕਿਤੇ ਨਾ ਕਿਤੇ ਅਧਿਆਪਕ ਦਾ ਕਸੂਰ ਵੀ ਰਿਹਾ ਹੈਗਾ ਸ਼ਾਇਦ। ਅੱਜ ਦੇ ਟਾਈਮ ਦੇ ਵਿੱਚ ਸਮਾਂ ਬਦਲ ਗਿਆ, ਜਿਹੜੇ ਟੀਚਰਾਂ ਦੇ ਹੱਥ ਦੇ ਵਿੱਚ ਡੰਡੇ ਉਹ
ਜ਼ਿਆਦਾ। ਆਪਾਂ ਜਦੋਂ ਵੀ ਕਿਸੇ ਚੀਜ਼ ਤੇ ਚਰਚਾ ਕਰਦੇ ਹਾਂ ਆਪਾਂ ਇੱਕ ਗੱਲ ਉਦੋਂ ਯਾਦ ਰੱਖੋ ਕਿ ਪਰਸੈਂਟੇਜ ਗਿਣੀ ਦੀ ਹੁੰਦੀ ਹੈ। ਜੇ 100 ਦੇ ਵਿੱਚੋਂ 20 ਮੰਨ ਲਓ, ਆਪਾਂ 20 ਨਿਕੰਮੇ ਟੀਚਰ ਮੰਨਦੇ ਨੇ ਵੀ 20 ਜਿਹੜੇ ਟੀਚਰ ਨੇ ਉਹ ਨਿਕੰਮੇ ਨੇ, ਇਸ ਕਰਕੇ ਉਹ ਬਿਨਾਂ ਨਜਾਇਜ਼ ਕੁੱਟ ਦਿੰਦੇ ਆ ਬੱਚਿਆਂ ਨੂੰ ਬਿਨਾਂ ਕਿਸੇ ਗੱਲਬਾਤ, ਉਹ ਸਜ਼ਾ ਜ਼ਿਆਦਾ ਸਖ਼ਤ ਦੇ ਦਿੰਦੇ ਆ। ਠੀਕ ਹੈ, ਆਪਾਂ ਮੰਨ ਲਿਆ 20%, ਪਰ ਤੁਸੀਂ ਪਤਾ ਕੀ ਆ, ਹਮੇਸ਼ਾ ਅਸੀਂ ਦੇਖਣਾ ਚਾਹੀਦਾ ਕਿ ਬਹੁ ਗਿਣਤੀ ਕਿਹੜਿਆਂ ਦੀ ਹੈ। ਬਹੁ ਗਿਣਤੀ ਅਸੀਂ ਦੇਖਦੇ ਹਾਂ ਕਿ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਕੁੱਟ ਕੇ 20 ਬੱਚਿਆਂ ਨੂੰ ਵਧੀਆ ਬੰਦੇ ਬਣਾਉਂਦੇ ਆ, ਉਹਨਾਂ ਅੰਦਰ ਚੰਗੀ ਭਾਵਨਾ ਭਰ ਦਿੰਦੇ, ਅੰਦਰ ਚੰਗੀ ਭਾਵਨਾ ਹੈ। ਉਹ 20 ਪਿੱਛੇ ਅਸੀਂ ਤੁਸੀਂ 80 ਦਾ ਵੀ ਭੱਠਾ ਬਿਠਾ ਕੇ ਰੱਖਤਾ। ਤੇ ਹੁਣ ਤੁਸੀਂ ਇੱਕ ਮੈਨੂੰ ਗੱਲ ਦਾ ਜਵਾਬ ਦਿਓ, ਆਪਣੇ ਦਰਸ਼ਕਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਦੱਸੋ, ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਬੱਚੇ ਨੂੰ ਡਰਾਉਣਾ ਨਹੀਂ, ਬੱਚੇ ਨਾਲ ਦੋਸਤੀ ਵਾਲਾ ਸੰਬੰਧ ਰੱਖੋ, ਦੂਸਰੇ ਪਾਸੇ ਜਿਹੜਾ ਸੈਕਟਰੀ ਐਜੂਕੇਸ਼ਨ ਹੈ, ਜਿਹੜਾ ਪਹਿਲਾਂ DGSE ਰਿਹਾ ਮਗਰ 15 ਸਾਲ ਤੋਂ ਕਾਬਜ ਹੈ 12 ਸਾਲ ਤੋਂ ਪੰਜਾਬ ਦੇ ਵਿੱਚ, ਉਹ ਬਿਨਾਂ ਉਹਦੇ ਤੋਂ ਟੀਚਰ ਇੰਨਾ ਡਰਦੇ ਆ ਕਿ ਉਹਦੇ ਮੂਹਰੇ ਕੋਈ ਆਪਣਾ ਮੂੰਹ ਨਹੀਂ ਖੋਲ ਸਕਦਾ। ਉਹ ਜੇ ਕੋਈ ਮੂੰਹ ਖੋਲਦੇ, ਉਹਨੂੰ ਕਿਸੇ ਗੱਲ ਦਾ ਕੋਈ ਅੱਗੋਂ ਕੁਛ ਕਹਿ ਦੇ ਤੇ ਉਹ ਬਿਨਾਂ ਕਿਸੇ ਗੱਲਬਾਤ ਤੋਂ ਤੇ ਉਹਦੀ ਸਸਪੈਂਡ ਕਰਨ ਲੱਗਾ, ਮਿੰਟ 1 ਲਾਉਂਦਾ, ਆਪਣੇ ਆਪਣੀ ਜੇਬ ਦੇ ਵਿੱਚੋਂ ਪਾ ਕੇ ਰੱਖਦਾ। ਜੇਕਰ ਇੱਕ ਟੀਚਰ ਆਪਣੀ ਭਾਵਨਾ, ਆਪਣੀ ਜਿਹੜੀ ਮੁਸ਼ਕਲ ਹੈ, ਆਪਣੀ ਪ੍ਰੋਬਲਮ ਹੈ, ਜਿਹੜੀ ਧੱਕੇਸ਼ਾਹੀ ਹੋ ਰਹੀ ਹੈ, ਜੇ ਉਹ ਆਪਣੇ ਜਿਹੜਾ ਉਹਦਾ ਮਾਲਕ ਹੈ, ਪ੍ਰਬੰਧਕ ਹੈ, ਜਿਹੜਾ ਉਹਦਾ ਐਡਮਿਨਿਸਟ੍ਰੇਟਰ ਹੈ, ਜੇ ਉਹਨੂੰ ਦੱਸ ਨਹੀਂ ਸਕਦਾ, ਉਹਦੇ ਤੋਂ ਡਰਦਾ, ਤਾਂ ਉਹ ਬੱਚਿਆਂ ਨਾਲ ਅੱਗੇ ਕੀ ਵਿਵਹਾਰ ਕਰ ਸਕਦਾ। ਇੱਕ ਪਾਸੇ ਕਹਿੰਦੇ ਬੱਚੇ ਨਾਲ ਸੰਬੰਧ ਰੱਖੋ, ਫਰੈਂਡਲੀ ਰੱਖੋ, ਤੇ ਦੂਜੇ ਪਾਸੇ ਜਿਹੜਾ ਤੁਹਾਡਾ ਟੀਚਰ ਦਾ ਐਡਮਿਨਿਸਟ੍ਰੇਟਰ ਆ, ਉਹ ਉੱਥੇ ਤੁਹਾਡਾ ਉਹ ਡਿਕਟੇਟਰ ਹੋਵੇ।
ਨਹੀਂ ਦੇਖੋ, ਇਹ ਗੱਲ ਬਿਲਕੁਲ ਤੁਹਾਡੇ ਨਾਲ ਮੈਂ ਐਗਰੀ ਕਰਦੀ ਹਾਂ ਵੀ ਜ਼ਰੂਰੀ ਨਹੀਂ ਕਿ ਅਸੀਂ ਸਾਰਿਆਂ ਨੂੰ ਉਹ ਕਰ ਦੇਈਏ। 80% ਦੇ ਟੀਚਰ ਸਾਡੇ ਚੰਗੇ ਆ, 90% ਵੀ ਮੈਂ ਤਾਂ ਕਹਿੰਦੀ ਹੈਗੀ ਆ, ਜਿਹੜੇ 10% ਆ ਗਿਣੇ ਅੱਜ ਦੇ ਟਾਈਮ ਦੇ ਵਿੱਚ ਉਹ ਜਾ ਰਹੇ ਹੈਗੇ ਆ, ਕਿ ਇਹ ਵੀ ਹੋਣਾ ਨਹੀਂ ਚਾਹੀਦਾ ਤਸ਼ੱਦਦ, ਕਿਉਂਕਿ ਸਮਾਂ ਬਦਲ ਗਿਆ ਹੈਗਾ। ਕੋਈ ਵੀ ਮਾਰ ਕੁੱਟ ਦੇ ਨਾਲ ਪੜ੍ਹਾਈ ਕਰਨਾ ਨਹੀਂ ਚਾਹੁੰਦਾ, ਇੱਕ ਦੋਸਤੀ ਇੱਕ ਪਿਆਰ ਚਾਹੁੰਦਾ ਆ, ਵੀ ਸਤਿਕਾਰ ਆਪਣੀ ਥਾਂ ਤੇ ਇੱਕ ਪਿਆਰ, ਕਿਉਂਕਿ ਜਿੰਨੀ ਦੇਰ ਸਾਡੇ ਅੰਦਰ ਟੀਚਰ ਤੇ ਅਧਿਆਪਕਾਂ ਨੇ ਆਪਣੇ ਸਟੂਡੈਂਟ ਦੇ ਵਿੱਚ ਇੱਕ ਰਿਸ਼ਤਾ ਪਿਆਰ ਵਾਲਾ ਦੋਸਤੀ ਵਾਲਾ ਉਹ ਨਹੀਂ ਹੁੰਦਾ, ਉਨੀ ਦੇਰ ਉਹ ਗੱਲ ਅੱਗੇ ਨਹੀਂ ਵੱਧ ਸਕਦੀ, ਸਮੇਂ ਦੇ ਮੁਤਾਬਕ ਸੋਚਾਂ ਬਦਲਣੀਆਂ। ਹੁਣ ਜਰਮਨ ਦੇ ਵਿੱਚ, ਯੂਰਪ ਦੇ ਵਿੱਚ, ਪੂਰੀ ਦੁਨੀਆਂ ਚ ਲਾ ਲਓ ਆਪਣੇ ਦੇਸ਼ ਨੂੰ ਛੱਡ ਕੇ, ਇੱਥੇ ਪਹਿਲੀ ਕਲਾਸ ਤੋਂ ਲੈ ਕੇ ਹੀ ਟੀਚਰ ਤੇ ਜਿਹੜੇ ਸਟੂਡੈਂਟ ਆ ਉਹਨਾਂ ਦਾ ਦੋਸਤੀ ਵਾਲਾ ਰਿਸ਼ਤਾ ਆ। ਬੱਚੇ ਆਪਣੇ ਟੀਚਰ ਦੇ ਨਾਲ ਬਹਿਸ ਕਰਦੇ ਆ, ਆਰਗੂਮੈਂਟ ਕਰਦੇ ਆ, ਉਹਨਾਂ ਦੇ ਚੰਗੀ ਤਰ੍ਹਾਂ ਵਿਚਾਰ ਭੇੜਦੇ ਆ, ਲੇਕਿਨ ਫਿਰ ਵੀ ਪਿਆਰ ਉੱਥੇ ਆ, ਸਤਿਕਾਰ ਆ, ਟੀਚਰਾਂ ਚੱਕ ਚੱਕ ਉਹਨਾਂ ਨੂੰ ਪਾਣੀ ਤੇ ਗਲਾਸ ਬੱਚਿਆਂ ਨੂੰ ਫੜਾਉਣੀ ਆ, ਉਹਨਾਂ ਲਈ ਖਾਣੇ ਗਰਮ ਕਰਨੀ। ਸੋ ਸਾਡੇ ਚ ਕਿਤੇ ਨਾ ਕਿਤੇ ਇਹ ਗੱਲ ਹੈਗੀ ਆ, ਮੈਂ ਟੀਚਰ ਆ, ਇਸ ਸਟੂਡੈਂਟ ਆ, ਮੇਰੇ ਲਈ ਕੁਰਸੀ ਝਾੜੀ ਜਾਵੇ, ਮੇਰੇ ਲਈ ਬਿਠਾਈ ਜਾਵੇ, ਮੈਨੂੰ ਇਹ ਮੇਰੇ ਮੂਹਰੇ ਬੋਲਿਆ ਨਾ ਜਾਵੇ। ਇਹ ਕਿਤੇ ਨਾ ਕਿਤੇ ਅੱਜ ਦਾ ਜਿਹੜਾ ਬੱਚਾ ਆ, ਅੱਜ ਦੀ ਜਨਰੇਸ਼ਨ ਇਹ ਚੀਜ਼ਾਂ ਨਹੀਂ ਚਾਹੁੰਦਾ ਹੈਗਾ। ਮੈਂ ਉਹਨਾਂ ਦੀ ਗੱਲ ਕਰ ਰਹੀ,
ਤੁਸੀਂ ਗੱਲ ਸੁਣੋ, ਫਿਰ ਉੱਥੇ ਗੱਲ ਆ ਗਈ। ਤੁਸੀਂ ਇੱਕ ਗੱਲ ਜਵਾਬ ਦਿਓ, ਜਿਹਨੂੰ ਕਹਿੰਦੇ ਵੀ ਝਮਲਾਟ, ਵੀ ਜਵਾਕ ਚੰਬਲ ਗਿਆ, ਅਸੀਂ ਕਹਿੰਦੇ ਜਵਾਕ ਚੰਬਲ ਗਿਆ। ਹਰ ਮਾਂ ਪਿਓ ਅੱਜ ਦੀ ਤਰੀਕ ਦੇ ਵਿੱਚ, ਮੈਕਸੀਮਮ ਜਿਹੜੇ ਪੇਰੈਂਟਸ ਨੇ, ਉਹ ਆਪਣੇ ਜਵਾਕਾਂ ਤੋਂ ਦੁਖੀ ਨੇ। ਕਿਉਂ ਦੁਖੀ ਨੇ? ਕਿਉਂਕਿ ਬੱਚਿਆਂ ਦੀ ਗਿਣਤੀ ਕਿਉਂਕਿ ਘੱਟ ਗਈ। ਪਹਿਲਾਂ ਹੁੰਦੇ ਸੀ 10-10 ਜਵਾਕ ਹੁੰਦੇ ਸੀ, 5-5 ਜਵਾਕ ਆਮ ਹੁੰਦੇ ਸੀ, ਠੀਕ ਹੈ। ਹੁਣ ਬੱਚਾ ਕਿੰਨੇ ਨੇ? ਕਿਸੇ ਦੇ ਇੱਕ ਆ, ਕਿਸੇ ਦੇ 2 ਨੇ ਮੈਕਸੀਮਮ। ਹੁਣ ਲੋਕਾਂ ਨੇ ਇੱਕ ਬੱਚਾ ਜੀ, ਬਸ ਇੱਕੋ ਜੀ ਬਹੁਤ ਆ ਜੀ, ਕਿਉਂਕਿ ਸਾਡੀ ਲਾਈਫ ਜਿਹੜਾ ਸਿਸਟਮ ਇਸ ਤਰ੍ਹਾਂ ਦਾ ਹੋ ਗਿਆ, ਅਸੀਂ ਗੁਜ਼ਾਰਾ ਨਹੀਂ ਕਰ ਸਕਦੇ ਜੀ ਇਹਨਾਂ ਨੂੰ, ਅਸੀਂ ਦੇ ਨਹੀਂ ਸਕਦੇ ਉਸ ਤਰ੍ਹਾਂ ਦੀ, ਨਾ ਅਸੀਂ ਐਜੂਕੇਸ਼ਨ ਦੇ ਸਕਦੇ ਹਾਂ, ਨਾ ਹੋਰ। ਇੱਕ ਬੱਚਾ, ਉਹਨੂੰ ਅਸੀਂ ਤੁਸੀਂ ਹੱਥ ਨਹੀਂ ਲਾਉਂਦੇ, ਨਾ ਪੇਰੈਂਟਸ ਘੂਰਦੇ ਆ, ਨਾ ਪੇਰੈਂਟਸ ਉਸਨੂੰ ਡਰਾਉਂਦੇ ਆ। ਉਹਦੀ ਹਰ ਇੱਛਾ, ਛੋਟੇ ਬਚਪਨ ਤੋਂ ਉਹਨੂੰ ਪਿਆਰ ਕਰਦੇ ਆ, ਹਰ ਉਹਦੀ ਇੱਛਾ ਪੂਰਤੀ ਕਰੀ ਜਾਂਦੇ ਆ ਉਹਨਾਂ, ਚਾਹੇ ਉਹ ਮਿੱਤਰਤਾ ਵਾਲਾ ਸੰਬੰਧ ਰੱਖਣ, ਫਰੈਂਡਲੀ ਰੱਖਣ, ਹਰ ਕਰਨ ਤੋਂ ਬਾਅਦ ਤੇ ਅਖੀਰ ਦੇ ਵਿੱਚ ਉਹਦੀਆਂ ਡਿਜ਼ਾਇਰਸ ਵੱਧਦੀਆਂ ਜਾਂਦੀਆਂ, ਤੇ ਇੱਕ ਦਿਨ ਜਾ ਕੇ ਉਹ ਕਹਿੰਦਾ ਜੀ ਫਿਰ ਮੈਂ ਤਾਂ ਮਰਨ ਚੱਲਿਆ। ਉਹਦਾ ਪੇਰੈਂਟਸ ਕਹਿੰਦੇ ਵੀ ਇਹਦੇ ਨਾਲ ਤਾਂ ਉਹਦੀ ਜਿਹੜਾ ਛੋਟਾ ਹੁੰਦਾ, ਜੇ ਉਦੋਂ ਹੀ ਇਹਨੂੰ ਸੈੱਟ ਕਰਕੇ ਰੱਖਦੇ, ਥੋੜਾ ਜਿਹਾ ਡਰਾਵਾ ਦੇ ਕੇ ਰੱਖਦੇ, ਤੇ ਇਹ ਸਹੀ ਰਹਿੰਦਾ। ਇਹਦਾ ਮਤਲਬ ਵੀ ਕਹਾਵਤਾਂ ਸਾਡੀਆਂ ਜਿਹੜੀਆਂ ਉਹ ਗਲਤ ਹੋ ਗਈਆਂ, ਹੈ ਵੀ ਜਿਵੇਂ ਖੁਰਪਾ ਤੇ ਮੁੰਡਾ ਤਾਂ ਚੰਡੀ ਚੰਗੇ ਰਹਿੰਦੇ ਆ।
ਇਹ ਦੇਖੋ ਜਿਹੜੀ ਚੰਡਣ ਵਾਲੀ ਗੱਲ ਆ, ਉਹ ਅਸੀਂ ਕਿਉਂ ਚੰਡੀਏ ਹੁਣ ਬਾਹਰ? ਕਿਉਂ ਨੀ ਆਪਣੇ ਬੱਚਿਆਂ ਨੂੰ ਨਹੀਂ ਚੰਡਿਆ ਜਾਂਦਾ ਹੈਗਾ 5 ਸਾਲ ਦੇ ਬਾਅਦ ਬੱਚੇ ਨੂੰ?
ਤੁਹਾਡੇ ਕਿਉਂ ਨੀ, ਤੁਹਾਡੇ ਸੁਣੋ, ਕਿਉਂ ਨੀ ਚੰਡਿਆ ਜਾਂਦਾ? ਮੈਂ ਤੁਹਾਨੂੰ ਦੱਸਦਾ ਕਿ ਬਾਹਰ ਮੈਂ ਵੀ ਬਹੁਤ ਸਾਰੇ ਕੰਟਰੀ ਦੇਖਿਆ, ਕਿਉਂ ਨੀ ਚੰਡਿਆ ਜਾਂਦਾ? ਕਿਉਂਕਿ ਤੁਹਾਡੇ ਕੰਟਰੀ 'ਚ ਇਸ ਕਰਕੇ ਨੀ ਚੰਡਿਆ ਜਾਂਦਾ, ਜਿਹੜਾ ਪੇਰੈਂਟਸ ਆ, ਪੇਰੈਂਟਸ ਦੀ ਇੱਥੇ ਕੋਈ ਵੀ ਡਿਊਟੀ ਨਹੀਂ ਹੈ ਬੱਚਿਆਂ ਪ੍ਰਤੀ, ਬਹੁਤੀ ਜ਼ਿਆਦਾ ਖਾਰਾ।
ਨਹੀਂ, ਇੱਥੇ ਤੁਸੀਂ ਬਿਲਕੁਲ ਗੱਲ ਤੇ ਨਹੀਂ। ਦੇਖੋ ਜਿੰਨੀ ਬੱਚਿਆਂ ਦੀ ਡਿਊਟੀ ਬਾਹਰ ਦਿੰਦੇ ਆ, ਪੇਰੈਂਟਸ ਕਰਦੇ ਆ, ਉਨੀ ਸਾਡੇ ਹਿੰਦੁਸਤਾਨ 'ਚ ਨਹੀਂ। ਮੈਂ ਤੁਹਾਨੂੰ ਇਹ ਵੀ ਦੱਸਣੀ ਆ,
18 ਸਾਲ ਬਾਲਗ ਨੀ, ਜਦੋਂ ਤੱਕ ਬਾਲਗ ਨੀ ਹੁੰਦਾ, ਜਦੋਂ ਉਹ ਬਾਲਗ ਹੋ ਜਾਂਦਾ, ਠੀਕ ਹੈ ਨਾ, ਪੇਰੈਂਟਸ ਨੂੰ ਇਹ ਕੋਈ ਪ੍ਰੋਬਲਮ ਨੀ, ਕੋਈ ਇਹਦੇ ਦਿਮਾਗ ਤੇ ਬਰਡਨ ਨੀ ਗਾ ਵੀ ਮੈਂ ਇਹਨੂੰ ਸਾਂਭਣਾ, ਕਿਉਂਕਿ ਸਰਕਾਰ ਨੇ ਰਿਸਪੋਂਸੀਬਿਲਟੀ ਲੈਂਦੀ ਆ। ਇਹਨਾਂ ਨੂੰ ਕੀ ਪੈਸੇ ਨੀ ਪਾਉਂਦੀ?
ਉਹ ਗੱਲ ਬਿਲਕੁਲ ਸਹੀ ਆ, ਉਹ ਗੱਲ, ਹਾਂਜੀ ਬਿਲਕੁਲ ਜੀ, ਇਸ ਗੱਲ ਦੇ ਨਾਲ ਭਾਜੀ ਮੈਂ ਪੂਰੀ ਐਗਰੀ ਹੈਗੀ ਆ ਕਿ ਮਾਂ ਬਾਪ ਦੇ ਸਿਰਾਂ ਦੇ ਉੱਤੇ ਫਾਈਨੈਂਸ਼ੀਅਲ ਕੋਈ ਪ੍ਰੋਬਲਮ ਨਹੀਂ ਕਿ ਬੱਚਿਆਂ ਨੂੰ ਦੇਣਾ। ਉਹ ਬੱਚਿਆਂ ਨੂੰ 25 ਸਾਲ ਤੱਕ, 18 ਨਹੀਂ 25 ਸਾਲ,
ਮੈਂ ਸਟਾਰਟ ਇਹ ਮੈਂ ਸਟਾਰਟ 'ਚ ਪਹਿਲੀ ਵਾਰੀ ਪਹਿਲਾਂ ਸ਼ੁਰੂ ਦੇ ਵਿੱਚ ਹੀ ਤੁਹਾਨੂੰ ਮੈਂ ਗੱਲ ਕਹਿਤੀ ਸੀ ਵੀ ਸਾਡੀ ਜਿਹੜੀ ਆਰਥਿਕਤਾ, ਆਰਥਿਕਤਾ ਦੇ ਨਾਲ ਜਿਹੜੀ ਸਾਡੀ ਆ ਪੜ੍ਹਾਈ ਜੁੜੀ ਹੋਈ ਹੈ, ਇਸ ਨੂੰ ਸਿਸਟਮ ਨਾਲ ਜੁੜੀ ਹੁੰਦੀ ਹੈ। ਇਸ ਕਰਕੇ ਇੰਡੀਆ ਦੇ ਵਿੱਚ ਵਿਚਾਰਾ ਸਵੇਰੇ ਮਾਂ ਪਿਓ, ਗੱਲ ਸੁਣੋ, ਮਾਂ ਪਿਓ ਕੀ ਕਰਨ ਸਵੇਰੇ, ਮਾਂ ਪਿਓ ਦੋਨੇ ਭੱਠੇ ਤੇ ਇੱਟਾਂ ਪੱਥਣ ਚਲੇ ਗਏ। ਅੱਛਾ, ਜਵਾਕ ਸਕੂਲ ਦੇ ਵਿੱਚ ਬਿਨਾਂ ਉਹ ਬ੍ਰੇਕਫਾਸਟ ਤੋਂ ਆਉਂਦਾ ਸਵੇਰੇ, ਬਿਨਾਂ ਚਾਹ ਤੋਂ ਆਉਂਦਾ, ਪ੍ਰੇਅਰ ਦੇ ਵਿੱਚ ਆ ਕੇ ਪੁੱਠਾ ਡਿੱਗ ਪੈਂਦਾ ਵਿਚਾਰਾ। ਹੁਣ ਤਾਂ ਉੱਥੇ ਉਹਨੂੰ ਜਿਹੜਾ ਮਿਡ ਡੇ ਮੀਲ ਆ ਉਹ ਮਿਲਣੀ ਆ, 11 ਵਜੇ ਉਹਨੂੰ ਰੋਟੀ ਮਿਲਣੀ ਆ। ਮਾਂ ਪਿਓ ਜਦੋਂ ਸੁੱਤਾ ਹੁੰਦਾ ਜੇ ਘਰੇ, ਉਦੋਂ ਉਹਦੇ ਮਾਂ ਪਿਓ ਚਲੇ ਜਾਂਦੇ ਆ ਭੱਠੇ ਤੇ ਕੰਮ ਕਰਨ ਵਾਸਤੇ, ਲੇਬਰ ਕਰਨ, ਬਾਹਰ ਮਜ਼ਦੂਰੀ ਖੇਤਾਂ ਵਿੱਚ ਕੰਮ ਕਰਨ, ਉਹਨੂੰ ਸੁੱਤੇ ਪੈ ਨੂੰ ਛੱਡ ਜਾਂਦੇ ਆ, ਤੇ ਉਹ ਵਿਚਾਰਾ ਬਾਅਦ 'ਚ ਉੱਠ ਕੇ ਤੇ ਮੂੰਹ ਤੇ ਆਪਦੇ ਮਾਰ ਕੇ ਛਿੱਟੇ ਤੇ ਬੈਗ ਚੱਕ ਕੇ ਸਕੂਲ ਨੂੰ ਤੁਰ ਪੈਂਦਾ।
ਇਹ ਗੱਲ ਨਾ ਬਿਲਕੁਲ ਸਹੀ, ਤੁਸੀਂ ਜਿਹੜਾ ਦੁਕਾਨ ਤੇ ਆ ਨਾ ਭਾਜੀ, ਇਹ ਬਿਲਕੁਲ ਸਹੀ ਆ, ਆਪਾਂ ਇਸ ਨਾਲ ਮੰਨਦੇ ਆ। ਗੱਲ ਉੱਥੇ ਆਉਂਦੀ ਕਿ ਜਿਹੜਾ ਅਸੀਂ ਇੱਕ ਇੱਕ ਜਿਹੜਾ ਡੰਡੇ ਦਾ, ਇੱਕ ਚਪੇੜ ਦਾ, ਇੱਕ ਕਿਸੇ ਨੂੰ ਝਿੜਕ ਦੇਣਾ, ਉਹ ਬੱਚੇ ਦੇ ਅੰਦਰ ਕੰਪਲੈਕਸ ਪੈਦਾ ਹੋ ਜਾਣਾ, ਬਈ ਮੈਨੂੰ ਮੇਰੇ ਦੋਸਤਾਂ ਚ ਸਹੇਲੀਆਂ ਚ ਮੈਨੂੰ ਮਾਂ ਬਾਪ ਨੇ ਝਿੜਕ ਦਿੱਤਾ, ਮੇਰੇ ਚਪੇੜ ਮਾਰ ਦਿੱਤੀ, ਮੈਨੂੰ ਮੇਰੇ ਟੀਚਰ ਨੇ ਬਗੈਰ ਕਿਸੇ ਗੱਲ ਤੋਂ ਕਰ ਦਿੱਤਾ, ਇਹ ਜਿਹੜਾ ਇੱਕ ਅੰਦਰ ਕੰਪਲੈਕਸ, ਇੱਕ ਜਿਹੜੀ ਹੀਣ ਭਾਵਨਾ ਬੱਚੇ ਦੇ ਅੰਦਰ ਆ, ਉਹ ਮਾਂ ਬਾਪ ਤੋਂ ਵੀ ਦੂਰ ਕਰ ਰਹੀ ਆ, ਉਹ ਟੀਚਰਾਂ ਤੋਂ ਵੀ ਦੂਰ ਕਰ ਰਹੀ ਆ। ਮੇਰਾ ਕਹਿਣ ਦਾ ਮਤਲਬ ਆ, ਸਾਨੂੰ ਪਤਾ ਸਾਡੇ ਚ ਬਹੁਤ ਸਾਰੀਆਂ ਉਹ ਕਮੀਆਂ ਆ, ਅਸੀਂ ਯੂਰਪ ਦਾ ਉਹ ਮੁਕਾਬਲਾ ਨਹੀਂ ਕਰ ਸਕਦੇ, ਪਰ ਅਸੀਂ ਆਪਣੇ ਹੱਥ ਤੇ ਤਾਂ ਕੰਟਰੋਲ ਕਰ ਸਕਦੇ ਹਾਂ, ਅਸੀਂ ਆਪਣੀ ਜ਼ੁਬਾਨ ਤੇ ਬੱਚਿਆਂ ਦੇ ਨਾਲ ਤਾਂ ਕੰਟਰੋਲ ਕਰ ਸਕਦੇ ਹਾਂ ਕਿ ਅਸੀਂ ਇਹਨਾਂ ਦੇ ਨਾਲ ਉਹ ਸ਼ਬਦ ਨਹੀਂ ਬੋਲਣੇ। ਅੱਜ ਦਾ ਬੱਚਾ ਪਿਆਰ ਚਾਹੁੰਦਾ, ਪਿਆਰ, ਉਹ ਡੰਡੇ ਨਾਲ ਕੁਛ ਵੀ ਨੀ ਸਿੱਖਣਾ ਚਾਹੁੰਦਾ। ਉਹ ਘਰਾਂ ਦੇ ਵਿੱਚ ਵੀ ਸਾਡੇ ਸਿਸਟਮ ਨਹੀਂ, ਅਸੀਂ ਉਦੇ ਉਹਨਾਂ ਤੇ ਹਕੂਮਤ ਕਰਨਾ ਚਾਹੁੰਦੇ ਹਾਂ, ਮਾਂ ਬਾਪ ਵੀ ਤੇ ਸਕੂਲ ਦੇ ਵਿੱਚ ਬੱਚੇ ਟੀਚਰ ਵੀ, ਸਾਰਿਆਂ ਨੂੰ ਨਹੀਂ, ਟੀਚਰਾਂ ਨੂੰ ਕਹਿ ਰਹੀ, ਉਹ ਤੁਹਾਡੇ ਕਹਿਣ ਮੁਤਾਬਕ ਕਿ ਤੁਸੀਂ 80 ਕਿਹਾ, ਮੈਂ 90% ਕਹਿ ਦਿੰਦੀ ਟੀਚਰ ਚੰਗੇ ਆ, ਪਰ ਜਿਹੜੇ 10% ਮਾੜੇ ਆ, ਅੱਜ ਦੇ ਟਾਈਮ 'ਚ ਉਹੀ ਮੀਡੀਆ ਤੇ ਦਿਖਾਏ ਜਾਂਦੇ, ਉਹਨਾਂ ਦੀਆਂ ਖਬਰਾਂ ਆ ਰਹੀਆਂ, ਉਸ ਕਰਕੇ ਹੀ ਅਸੀਂ ਕਹਿ ਰਹੇ, ਉਹ 10% ਵੀ ਕਿਉਂ ਹੋਣ? ਗੱਲ ਇਹ ਹੈਗੀ ਆ ਵੀ ਸਾਨੂੰ ਕਿਤੇ ਨਾ ਕਿਤੇ ਮੁੜਨਾ ਚਾਹੀਦਾ ਹੈਗਾ ਆਪਣੀ ਪੋਜੀਸ਼ਨ ਨੂੰ ਲੈ ਕੇ, ਕਿ ਮੈਂ ਜੇ ਟੀਚਰ ਆ ਤੇ ਮੈਨੂੰ ਆਹ ਕੰਮ ਕਰਨਾ, ਉਹ ਨਹੀਂ ਹੋਣਾ ਚਾਹੀਦਾ।
ਜੀ ਜਿਹੜਾ ਇਹ ਨਾ ਵਿਸ਼ਾ ਬਹੁਤ ਲੰਬਾ, ਆਪਾਂ ਇੱਥੇ ਜਿੰਨੀ ਮਰਜ਼ੀ ਅੱਗੇ
ਜੀ ਬਹੁਤ ਬਿਲਕੁਲ
ਲਈਏ, ਪਰ
ਮੈਂ
ਇਹਦੇ ਵਿੱਚ ਇੱਕ ਖਾਸ ਗੱਲ ਸਾਨੂੰ ਯਾਦ ਰੱਖਣੀ ਪੈ ਗਈ ਕਿ ਸਾਡੇ ਡਾਕਟਰ ਮੱਘਰ ਸਿੰਘ ਹੁੰਦੇ ਸੀ, ਉਹ ਸਰਕਲ ਐਜੂਕੇਸ਼ਨ ਅਫੀਸਰ ਰਿਟਾਇਰ ਹੋਏ ਤੇ ਉਹਨਾਂ ਟੀਚਰ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਜੋ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਉਹਨਾਂ ਹਾਲਾਤਾਂ ਦੇ ਮੁਤਾਬਕ ਕੰਮ ਕਰਨਾ ਚਾਹੀਦਾ। ਠੀਕ ਹੈ ਵੀ ਸਾਨੂੰ ਉਹਨਾਂ ਹਾਲਾਤਾਂ ਦੇ ਵਿੱਚੋਂ ਜੋ ਤੁਹਾਡੇ ਕੋਲੇ ਹੈ ਅਸੀਂ ਉਹਦੇ ਵਿੱਚੋਂ ਅੱਛੀ ਪ੍ਰੋਡਕਸ਼ਨ ਕੀ ਕੱਢ ਸਕਦੇ ਹਾਂ, ਉਹਦੇ ਚੰਗਾ ਕੀ ਕਰ ਸਕਦੇ ਹਾਂ। ਇਹ ਜਿਹੜਾ ਹਰ ਇੱਕ ਦਾ ਫਰਜ਼ ਬਣਦਾ ਉਹੀ ਟੀਚਰ ਕਾਮਯਾਬ ਹੈ ਜਿਹੜਾ ਉਹ ਉਸ ਮੌਕੇ ਦੇ ਉੱਤੇ ਜਿਹੜੇ ਉਸ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਸਮਝਦੇ ਹੋਏ, ਉਹਨਾਂ ਜਿਹੜੀਆਂ ਪਰਿਸਥਿਤੀਆਂ ਨੇ ਉਹਨਾਂ ਨੂੰ ਸਮਝਦੇ ਹੋਏ ਤੇ ਉੱਥੋਂ ਦੇ ਜੋ ਉਹਦੇ ਕੋਲੇ ਸਹੂਲਤਾਂ ਹੈਗੀਆਂ ਨੇ ਬੱਚਿਆਂ ਦੇ ਲਈ ਜੋ ਇਨਫਰਾਸਟ੍ਰਕਚਰ ਹੈਗਾ ਉਸ ਦੇ ਮੁਤਾਬਕ ਉਹਦੇ ਵਿੱਚੋਂ ਅੱਛੀ ਪ੍ਰੋਡਕਸ਼ਨ ਕਿਵੇਂ ਕੱਢ ਸਕਦਾ ਉੱਥੇ ਉਹਦੇ ਲਈ ਉਹਨੂੰ ਹਰ ਇੱਕ ਚੀਜ਼ ਉੱਥੇ ਉਹਨੂੰ ਕਈ ਥਾਵਾਂ ਤੇ ਇਹੋ ਜਿਹੇ ਸਰਕਮਸਟਾਂਸਿਸ ਹੁੰਦੇ ਆ ਕਿ ਉੱਥੇ ਇਕੱਲਾ ਪਿਆਰ ਹੀ ਕੰਮ ਕਰਦਾ। ਕਈ ਥਾਂ ਤੇ ਇਹੋ ਜਿਹੇ ਸਰਕਮਸਟਾਂਸਿਸ ਵੀ ਹੁੰਦੇ ਆ, ਇਹ ਟੀਚਰ ਨੇ ਟੀਚਰ ਸਾਈਕੋਲੋਜੀਕਲੀ ਦਾ ਸਾਈਕੋਲੋਜੀ ਸਬਜੈਕਟ ਪੜ੍ਹ ਕੇ ਆਇਆ ਹੁੰਦਾ, ਉਹਨੂੰ ਪਤਾ ਹੁੰਦਾ ਕਿ ਜਿਹੜਾ ਆਹ ਬੱਚਾ ਇਹਨੂੰ ਮੈਂ ਵੀ ਜਿਹੜਾ ਹੈਗਾ ਇਹ ਡਰ ਨਾਲ ਵੀ ਅੱਗੇ ਚੱਲ ਸਕਦਾ। ਉਹਨੂੰ ਇਹ ਵੀ ਪਤਾ ਹੁੰਦਾ ਕਿ ਆਹ ਜਿਹੜਾ ਜਵਾਕ ਹੈ ਇਹਨੇ ਇਹ ਕੁੱਟ ਨਾਲ ਵੀ ਨਹੀਂ ਚੱਲ ਸਕਦਾ, ਇਹ ਜਿਹੜਾ ਬੱਚਾ ਇਹ ਪਿਆਰ ਨਾਲ ਵੀ ਨਹੀਂ ਚੱਲ ਸਕਦਾ, ਇਹ ਵੀ ਕਿਸ ਤਰ੍ਹਾਂ ਚੱਲੂਗਾ, ਇਹ ਉਹਨੇ ਦੇਖਣਾ ਉਹਨਾਂ ਪਰਿਸਥਿਤੀਆਂ ਦੇ ਵਿੱਚ। ਮੈਂ ਤਾਂ ਮੈਨੂੰ ਤਾਂ ਮਾਣ ਹੈ ਇਸ ਗੱਲ ਦਾ, ਦੇਖੋ ਮੈਂ ਤਾਂ ਮੇਰੇ ਕੋਲੇ ਤਾਂ ਦੋ ਤਿੰਨ ਜਵਾਕ ਤਾਂ ਮੇਰੇ ਇਹੋ ਜਿਹੇ
ਥੋੜਾ ਜਿਹਾ ਥੋੜਾ ਆਪਣਾ ਟਾਈਮ ਹੋ ਰਿਹਾ ਸਿਰਫ ਆਪਣੇ ਕੋਲ
ਟਾਈਮ ਹੋ ਗਿਆ
ਸਮਾਂ ਹੈਗਾ ਜੀ ਜੀ
ਹਾਂਜੀ ਤੇ ਮੈਂ ਇਸ ਤਰ੍ਹਾਂ ਕਹਿਣਾ ਕਿ ਪਰਿਸਥਿਤੀਆਂ ਦੇ ਵਿੱਚ ਉਸ ਤਰ੍ਹਾਂ ਦਾ ਸਾਨੂੰ ਉਸ ਸਮੇਂ ਦੇ ਮੁਤਾਬਕ ਉਹਨਾਂ ਵਿੱਚੋਂ ਇੱਕ ਅਧਿਆਪਕ ਨੂੰ ਇਹ ਸੋਚ ਕੇ ਉਸ ਮੌਕੇ ਦੇ ਮੁਤਾਬਕ ਉਹਨਾਂ ਪਰਿਸਥਿਤੀਆਂ ਦੇ ਮੁਤਾਬਕ ਉਸ ਤਰ੍ਹਾਂ ਉਸ ਨੂੰ ਵਿਚਰਨਾ ਚਾਹੀਦਾ, ਉਹ ਤਾਂ ਹੀ ਜਿਹੜੀ ਹੈ ਉਹ ਚੰਗੀ ਆਊਟਪੁੱਟ ਕੱਢ ਸਕਦਾ, ਉਹ ਕਿਤੇ ਬੱਚੇ ਨੂੰ ਮੇਰੇ ਹਿਸਾਬ ਦੇ ਵਿੱਚ ਬੱਚੇ ਨੂੰ ਕੁੱਟ ਵੀ ਸਕਦਾ, ਉਹਨੂੰ ਸਜ਼ਾ ਵੀ ਦੇ ਸਕਦਾ, ਉਹਨੂੰ ਉਹ ਪਿਆਰ ਵੀ ਕਰ ਸਕਦਾ, ਉਹਨੂੰ ਦੋਸਤਾਂ ਨਾਲ ਸੰਬੰਧ ਵੀ ਰੱਖ ਸਕਦਾ, ਉਹਦੇ ਨਾਲ ਇੱਕ ਟੀਚਰ ਤੇ ਸਟੂਡੈਂਟ ਵਾਲੇ ਸੰਬੰਧ ਜਿਹੜੇ ਆ ਉਹ ਵੀ ਰੱਖ ਸਕਦਾ ਜਿਹੜੇ ਕਿ ਇੱਕ ਸਤਿਕਾਰਿਤ ਉਸ ਲੈਵਲ ਦੇ ਹੁੰਦੇ ਆ।
ਬਿਲਕੁਲ, ਜਦੋਂ ਅਧਿਆਪਕ ਸਟੂਡੈਂਟ ਦਾ ਮਨੋਵਿਗਿਆਨ ਉਹਦਾ ਪੜ੍ਹ ਲੈਂਦਾ, ਉਹਨੂੰ ਜਾਣਨਾ ਸ਼ੁਰੂ ਕਰ ਦਿੰਦਾ ਆ, ਸੋ ਹਰ ਤਰ੍ਹਾਂ ਦਾ ਰਿਸ਼ਤਾ ਅਧਿਆਪਕ ਬੱਚੇ ਦੇ ਨਾਲ ਪਾ ਕੇ ਤੇ ਉਹਦਾ ਜਿਹੜਾ ਭਵਿੱਖ ਆ ਵਧੀਆ ਉਸਾਰ ਸਕਦਾ। ਅਧਿਆਪਕ ਦੇ ਉੱਤੇ ਹੀ ਬੱਚੇ ਦਾ ਜਿਹੜਾ ਭਵਿੱਖ ਹੈਗਾ ਆ ਉਹ ਹੁੰਦਾ ਹੈਗਾ, ਕਿਉਂਕਿ ਜ਼ਿੰਮੇਵਾਰੀ ਮਾਂ ਬਾਪ ਅਧਿਆਪਕ ਨੂੰ ਸੌਂਪਦੇ ਆਪਣੇ ਬੱਚੇ ਨੂੰ ਕੁਛ ਵਧੀਆ ਸਮਾਜ ਦੇ ਵਿੱਚ ਬਣਾਉਣ ਦੇ ਲਈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਭਾਈ ਜੀ ਅੱਜ ਟਾਈਮ ਕੱਢਿਆ ਸਾਡੇ ਨਾਲ ਸਾਂਝ ਪਾਈ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਰਮਨ ਰੇਡੀਓ ਤੇ ਤੁਹਾਡੀ ਫਿਰ ਉਡੀਕ ਇਸੇ ਤਰ੍ਹਾਂ ਰਹੇਗੀ ਤੇ ਤਦ ਤੱਕ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ।
ਬਹੁਤ ਬਹੁਤ ਧੰਨਵਾਦ ਜੀ ਸਾਰੇ ਹਰਮਨ ਰੇਡੀਓ ਦੇ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਵੀ ਤੁਸੀਂ ਸੁਣ ਰਹੇ ਹੋ, ਅਸੀਂ ਆਪਣੀਆਂ ਇੱਥੀਆਂ ਹਰੇਕ ਬੰਦੇ ਦੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ, ਉਹਦੇ ਆਪਣੇ ਖਿਆਲਾਤ ਹੁੰਦੇ ਆ, ਉਹ ਦੂਜਿਆਂ ਤੱਕ ਪਹੁੰਚਾਉਂਦਾ, ਤੁਹਾਨੂੰ ਇਹ ਚੋਂ ਕਈ ਚੰਗੇ ਵੀ ਲੱਗੇ ਹੋਣਗੇ ਕਿਉਂਕਿ ਤੁਹਾਡਾ ਬਥੇਵਾ ਵੀ ਹੋਊਗਾ ਮੇਰੇ ਜਿਹੜਾ ਮੇਰੀਆਂ ਜੋ ਮੇਰੀ ਸੋਚ ਹੈ ਉਸ ਨਾਲੋਂ, ਪਰ ਮੈਂ ਆਪਣਾ ਦੱਸਿਆ ਤੁਹਾਨੂੰ ਇਹਦੇ ਨਾਲ ਸਹਿਮਤ ਜਾਂ ਅਸਹਿਮਤ ਜਾਂ ਸਹਿਮਤ ਹੋਣਾ ਇਹ ਤੁਹਾਡਾ ਆਪਣੇ ਪੱਧਰ ਤੇ ਹੈ, ਇਸ ਲਈ ਮੈਂ ਕਿਵਾਂ ਦਾ ਜੱਜ ਕਾ ਫਿਰ ਵੀ ਜੇਕਰ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੋਵੇ, ਕਿਉਂਕਿ
ਹਾਂ
ਕਿਉਂਕਿ ਜਿਹੜਾ ਮੇਰਾ ਨਿੱਜੀ ਤਜਰਬਾ, ਮੈਂ ਆਪਣੇ ਤਜਰਬੇ ਦੇ ਵਿੱਚੋਂ ਜਿਹੜੀਆਂ ਇਹ ਗੱਲਾਂ ਬਾਤਾਂ ਕੀਤੀਆਂ ਨੇ ਜੋ ਸਿਸਟਮ ਦੇ ਮੁਤਾਬਕ ਨੇ ਉਹ ਕੀਤੀਆਂ ਨੇ, ਤੇ ਬਹੁਤ ਸਾਰੀਆਂ ਗੱਲਾਂ ਨੇ, ਤੁਹਾਡੇ ਰੂਬਰੂ ਹੁੰਦੇ ਰਹਾਂਗੇ ਵੱਖ ਵੱਖ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਕਿਉਂਕਿ ਮੇਰਾ ਫਿਲਮੀ ਦੁਨੀਆਂ ਦੇ ਨਾਲ ਵੀ ਸੰਗੀਤ ਦੇ ਖੇਤਰ ਦੇ ਨਾਲ ਵੀ ਹੈ
ਦੇ ਨਾਲ ਵੀ ਹੈ ਜੀ। ਤੁਹਾਨੂੰ ਸੱਦਣਾ ਅਗਲੀ ਵਾਰੀ ਫੇਰ, ਤੇ ਅਲੱਗ ਅਲੱਗ ਵਿਸ਼ਿਆਂ ਤੁਸੀਂ ਵਿਚਰੇ ਅਲੱਗ ਅਲੱਗ ਖੇਤਰ ਚ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਤੇ ਆਪਣਾ ਖਿਆਲ ਰੱਖਿਓ, ਆਉਣ ਵਾਲੇ ਸਮੇਂ ਚ ਅਸੀਂ ਤੁਹਾਡੀ ਫਿਰ ਉਡੀਕ ਕਰਾਂਗੇ।
ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ।
ਧੰਨਵਾਦ, ਸਤਿ ਸ੍ਰੀ ਅਕਾਲ।